वाहिगुरु जी। सतनाम श्री वाहिगुरु। गुरु गरीब निवास गुरु ग्रंथ साहिब जीओ महाराज। तेरा कीता जातो नाही मैनो जोग की तोई, मैं निर्गुण आज को गुण नाही। आपे तरस प्योई तरस पया मेहरामत होई, सतगुरु सजन मिले नानक ना मिले ता जीवा। तन मन थीवै हरिया निर्गुण आदे को गुण नाही। बुरे पले हम थारे वाहिगुरु जी, बुरे पले हम थारे, 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 बुरे पले हम थारे। बुरे पले हम थारे, 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 ठाकुर मेरे जी जंत तेरे तारे। राख पै नाम अपने की करन करावण बार, रब जीओ खसमाना कर प्यारे। बुरे पले हम थारे सुनी पुकार समरथ स्वामी, बंधन काट सवारे। पहर सुर पाओ सेवक जन मिले, नानक प्रगट पहारे। अवगुण नाच तारी सच्चे पातशाह, मेरे अवगुण नाच तारी सच्चे पातशाह। ਸਿਖਿਆ ਚਰਨਾਂ ਦੇ ਨਾਲ ਜੋੜ ਲੈ ਮੇਰੇ ਔਗਣ ਨਾਚ ਤਾਰੀ ਸੱਚੇ ਪਾਤਸ਼ਾਹ ਚਰਨਾਂ ਦੇ ਨਾਲ ਜੋੜ
ਮੇਰੇ
ملکی ماز کو सारे बोलो जी, कोई रसना वांझी न रवे, सारे पढ़ो, नेत्र बंद करके बैठो, चौंकड़े लगा के बैठो, सारे बोलो। वाहे गुरु वाहे गुरु
वाहे गुरु वाहे
गुरु साहिब जी तन श्री गुरु ग्रंथ साहिब जी
तन श्री गुरु ग्रंथ साहिब जी
तन श्री गुरु ग्रंथ साहिब जी
तन श्री गुरु ग्रंथ साहिब जी
तन श्री गुरु ग्रंथ साहिब जी
तन श्री गुरु ग्रंथ साहिब जी
तन गुरु प्यार
तन गुरु प्यार
ओ जी तन गुरु प्यार
तन गुरु तन गुरु प्यार
तन श्री गुरु ग्रंथ साहिब जी
तन श्री गुरु ग्रंथ साहिब जी
तन श्री गुरु ग्रंथ ਵਾਹਿਗੁਰੂ ਜਪੋ ਸਾਰੇ ਬੋਲੋ ਜੀ ਵਾਹਿਗੁਰੂ 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 ਵਾਹਿਗੁਰੂ
ਕੇ ਭਾਈ ਦਾਤਾ
ਸਾਡਾ ਇੱਕ ਭੋਰੀ ਨਾਮ ਛੋ ਜਿਉ ਮਹੰਜਾ ਤੋਂ ਮੋਹਿਆ ਕਦ ਪੱਸੀ ਜਾਨੀ ਤੋਂ ਹੈ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਗੁਰੂ ਸਾਹਿਬ ਨੇ ਮਹਾਨ ਬਖਸ਼ਿਸ਼ ਕਿਰਪਾ ਸਾਡੇ ਸਾਰਿਆਂ ਉੱਤੇ ਕੀਤੀ ਹੈ। ਦੂਰੋਂ ਨੇੜਿਓਂ ਚੱਲ ਕੇ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਹਾਂ। ਆਓ ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਉਹ ਵੱਡੇ ਕੀਆਂ ਵਡਿਆਈਆਂ ਕਰਨ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪੁੱਜੇ ਨੇ। ਕੁਝ ਸਮਾਂ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ ਤਾਂ ਜੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕੀਤਾ ਜਾ ਸਕੇ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਿੱਥੇ ਮਰਜ਼ੀ ਚਲੇ ਜਾਈਏ ਰਾਜੇ ਮਹਾਰਾਜੇ ਬਣ ਜਾਈਏ ਦੁਨੀਆਂ ਦੇ ਤਮਾਮ ਪਦਾਰਥ ਭਾਵੇਂ ਸਾਨੂੰ ਮਿਲ ਜਾਣ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਫੈਸਲਾ ਦਿੰਦੇ ਨੇ ਮਨ ਦੀ ਸ਼ਾਂਤੀ ਮਨ ਦਾ ਸੁੱਖ ਬਾਣੀ ਨਾਲ ਜੁੜ ਕੇ ਸਿਮਰਨ ਨਾਲ ਜੁੜ ਕੇ ਹੀ ਆਏਗਾ। ਕਰੋੜਾਂ ਅਰਬਾਂ ਪਤੀ ਵੀ ਰੋਂਦੇ ਵੇਖੇ ਨੇ ਘਰ ਕੁੱਟ ਸੁੱਖ ਦਿੰਦੇ ਹੋਣ ਵੱਡੇ ਵੱਡੇ ਘਰਾਂ ਵਾਲੇ ਫਿਰ ਸੁਖੀ ਹੋ ਜਾਣੇ ਚਾਹੀਦੇ ਸਨ ਉਹਨਾਂ ਨੂੰ ਵੀ ਰੋਂਦੇ ਵੇਖੋਗੇ। ਮਾਇਆ ਸੁੱਖ ਦਿੰਦੀ ਹੋਵੇ ਅਰਬਾਂ ਪਤੀ ਸੁਖੀ ਹੋ ਜਾਣੇ ਚਾਹੀਦੇ ਸਨ ਪਰ ਸੰਸਾਰ ਵਿੱਚ ਵੇਖਨੇ ਆ ਮਾਇਆ ਧਾਰੀ ਵੀ ਬੜੇ ਰੋਂਦੇ ਨੇ। ਔਲਾਦ ਸੁੱਖ ਦਿੰਦੀ ਹੋਵੇ ਜਿਨ੍ਹਾਂ ਦੇ ਚਾਰ ਚਾਰ ਪੁੱਤ ਨੇ ਉਹ ਸੁਖੀ ਹੋ ਜਾਣੇ ਚਾਹੀਦੇ ਸਨ ਪਰ ਗੁਰਮੁਖੋ ਔਲਾਦਾਂ ਵਾਲੇ ਵੀ ਰੋਂਦੇ ਵੇਖੀਦੇ ਨੇ। ਦੁਨੀਆਂ ਦੇ ਪਦਾਰਥ ਜਿਹੜੇ ਨੇ ਇਹ ਸਰੀਰ ਨੂੰ ਸੁੱਖ ਦੇ ਸਕਦੇ ਨੇ ਇਹ ਸਿੱਖ ਸੁੱਖ ਥੋੜੇ ਚਿਰ ਵਾਸਤੇ ਹੈ ਪਰ ਸਦਾ ਦਾ ਆਨੰਦ ਸਦਾ ਦਾ ਸੁੱਖ ਜੇ ਲੈਣਾ ਹੈ ਤੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਅਖਤਿਆਰ ਕਰਨੀ ਪੈਂਦੀ। ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਹਿ ਸਦਾ ਵਾਸਤੇ ਅਗਰ ਸੁਖ ਚਾਹੁੰਦਾ ਭਾਈ ਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਸਤਿਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਫੇਰ ਸਾਧ ਸੰਗਤ ਜੀ ਹੌਲੀ ਹੌਲੀ ਨਾਮ ਦੀ ਰੰਗਤ ਚੜ੍ਹਦੀ ਹੈ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। नहीं ते भटकना लगी रहेगी। सहस खट लख को उठता वे तृप्त ना आवे माया पाछे पावे। मन की भुख जिन्ने मर्जी पदार्थ मिल जान खत्म नहीं होंगी। इको तरीका विण तुद होर जे मंगना सिर दुखां के दुख। देहो नाम संतोखिया उतरै मन की भुख। हमेशा सतगुरां दे चरणा विचों यही मंग मंगनी चाहीदी है। मैं बड़ी बारी आप जी दे चरणा विच ए अर्ज कीती है कि नाम दी दात मंगीए सारा कुछ आपे मिल जांदा है। बाबा नंद सिंह जी कहिंदे हुंदे सन, छां ना मंगिया करो दरख्त मंगिया करो। दरख्त मंगोगे छां ते आपे ही आ जांदी है। जदों नाम दी जाचना सिख करदा है दुनियावी पदार्थ अपने आप मिल जांदे ने। कल्ली कल्ली चीज मंगण दी लोड़ नहीं पैंदी। दाता मंगीए जिथे दाता आ जाएगा दाते दियां दातां वी नाल ही आ जाणगी। भजन बंदगी सेवा सिमरन करन वाले छपरियां विच रह के भी खुश होंदे ने, चढ़दी कला विच रहिंदे। सो सतगुरु सच्चे पातशाह साडे ते मेहर करन। जिवें अज तन करके जुड़े आ मन करके भी जुड़े रहिए। इदां दे बड़े समागम आउंदे ने, समाप्ति हुंदी है, भोग पै जांदे ने, पर सतगुरु की ऐसी कृपा होवे साडे अंदर कदे भी भोग नहीं पैना चाहिए। हमेशा सिमरन नाल जुड़े रहिए, हमेशा सतगुरु सच्चे पातशाह जी दे चरणा नाल साडा मन जुड़िया रहना चाहिए। ते हमेशा मर दे चरणा विच ए अरदास करदे रहना चाहिए, सच्चे पातशाह सानू नाम दी दात बख्शो जो सब तो वड्डी अमोलक दात है। तन हन गुरु के प्यारे जेड़े मर दे चरणा विचों ए मंग मंगदे ने। ना तू भुली ना भुलावी ना विसरी ना वसारी जी, भुली ना भुलावी ना विसरी ना वसारी जी, भुली ना भुलावी ना विसरी ना वसारी जी, ना भुली भुली ना भुलावी ना विसरी ना विसारी जी, ना भुली ना भुलावी ना विसरी ना विसारी जी, ना विसरी ना विसारी जी, ना विसरी ना विसारी जी, विसरी ना विसारी जी, ना विसरी ना विसारी जी। कर्म कमावण दोष न काहूं जोग, परमेश्वर ते भुलिया व्यापन सबे रोग। ओनू भुला के वाहिगुरु परमेश्वर नालों टुट के फिर गुरमुखो दुखी होना पैंदा। कोई तन दुखी, कोई मन दुखी, कोई चिंता चित उदास, थोड़े थोड़े सब दुखी एक सुखी हरि का दास। ओदे चरणा नाल जुड़िया ही सुखी है, जो जो दिसै सो सो रोगी। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹਨੂੰ ਵੀ ਵੇਖਨੇ ਆ ਰੋਗੀ ਨੇ, ਕਈ ਅੱਖਾਂ ਤੋਂ ਰੋ ਕੇ ਵਿਖਾ ਦਿੰਦੇ ਨੇ ਕਿ ਅੰਦਰ ਹੀ ਰੋਈ ਜਾਂਦੇ ਨੇ, ਰੋਂਦੇ ਆਪਾਂ ਸਾਰੇ ਹੀ। ਤੇ ਗੁਰੂ ਸਾਹਿਬ ਕਹਿੰਦੇ ਨੇ ਸਾਰੇ ਰੋਣੇ ਧੋਣੇ ਮੁੱਕ ਜਾਣਗੇ, ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੀਤ ਪੈ ਗਈ ਜੇ। ਅਰਜੇ ਪਹਿਰੇਦਾਰਾਂ ਨੂੰ, ਭਾਵੇਂ ਕਿ ਸੰਗਤ ਨੂੰ ਮੈਂ ਕੱਲ ਬੇਨਤੀ ਕੀਤੀ ਸੀ ਕਿ 8:15 ਤੋਂ ਲੇਟ ਨਾ ਕਰਨਾ, ਫਿਰ ਵੀ ਸੰਗਤ ਕਾਫੀ ਲੇਟ ਆ ਰਹੀ ਹੈ। ਪਹਿਰੇਦਾਰਾਂ ਦੇ ਚਰਨਾਂ ਚ ਬੇਨਤੀ ਹੈ, ਅੱਧ ਵਿਚਾਲੇ ਸੰਗਤ ਨੂੰ ਮੱਥਾ ਟਿਕਾ ਕੇ ਬਿਠਾਈ ਚੱਲੋ, ਕਿਉਂਕਿ 9 ਵੱਜ ਗਏ ਨੇ, ਟਾਈਮ ਥੋੜਾ ਬਾਕੀ ਰਹਿ ਗਿਆ, ਥੋੜਾ ਸਮਾਂ ਜਿਹੜੀ ਸੰਗਤ ਆ ਰਹੀ ਹੈ ਰਸਤੇ ਦੇ ਵਿੱਚ ਬਿਠਾਉਣ ਦੀ ਕਿਰਪਾਲਤਾ ਕਰੋ। ਗੁਰੂ ਸਤੋਤਰ ਪੜ੍ਹਨ ਵੇਲੇ ਫਿਰ ਸਾਰਿਆਂ ਨੂੰ ਅੱਗੇ ਬੁਲਾ ਕੇ ਨਮਸਕਾਰ ਕਰਾ ਦਿੱਤੀ ਜਾਵੇਗੀ। ਇਹ ਬੇਨਤੀ ਤਾਂ ਕਰ ਦੇਈ ਦੀ ਹੈ ਵੀ ਇਕਾਗਰਤਾ ਥੋੜਾ ਸਮਾਂ ਬਣੇ, ਇਸੇ ਕਰਕੇ ਕੱਲ ਬੇਨਤੀ ਕੀਤੀ ਸੀ ਕਿ ਸੰਗਤ ਜਲਦੀ ਆਉਣ ਦੀ ਖੇਚਲ ਕਰੇ, ਫਿਰ ਟਿਕਾ ਬਣ ਜਾਂਦਾ। ਗੁਰਮੁਖੋ, ਸੰਗਤ ਵਿੱਚ ਆ ਕੇ ਹੀ ਨਾਮ ਦੀ ਰੰਗਤ ਚੜ੍ਹਦੀ ਹੈ, ਸੰਗਤ ਵਿੱਚ ਆ ਕੇ ਚਾਅ ਪੈਦਾ ਹੁੰਦਾ ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ। ਜਦੋਂ ਗੁਰਮੁਖੋ ਅੰਮ੍ਰਿਤ ਧਾਰੀ ਹੋਈ ਦਾ ਹੈ, ਬਾਣੀ ਦੀਆਂ ਚੋਟਾਂ ਪੈਂਦੀਆਂ ਨੇ, ਫਿਰ ਮਨ ਵੈਰਾਗੀ ਹੋ ਜਾਂਦਾ। ਸੰਗਤ ਵਿੱਚ ਆ ਕੇ ਅੰਮ੍ਰਿਤ ਛਕਣ ਨੂੰ ਮਨ ਕਰੇਗਾ, ਚਾਅ ਪੈਦਾ ਹੋਏਗਾ। ਜਦੋਂ ਅੰਮ੍ਰਿਤ ਛਕ ਲਿਆ ਫਿਰ ਬਾਣੀ ਪੜਾਂਗੇ, ਬਾਣੀ ਦਾ ਚਾਅ ਪੈਦਾ ਹੁੰਦਾ। ਕਈ ਅੰਮ੍ਰਿਤ ਧਾਰੀ ਬਾਣੀ ਨਾਲੋਂ ਟੁੱਟ ਜਾਂਦੇ ਨੇ, ਜਿਵੇਂ ਜਿਵੇਂ ਸੰਗਤ ਕਰਦੇ ਨੇ ਦੁਬਾਰਾ ਫਿਰ ਨਾਮ ਦੀ ਰੰਗਤ ਚੜ ਜਾਂਦੀ ਹੈ। ਤੇ ਇਸੇ ਤਰ੍ਹਾਂ ਗੁਰਮੁਖੋ, ਜਿਵੇਂ ਜਿਵੇਂ ਬਾਣੀ ਪੜਾਂਗੇ, ਬਾਣੀ ਮਨ ਵੈਰਾਗੀ ਕਰ ਦਿੰਦੀ ਹੈ, ਤੇ ਵੈਰਾਗ ਤੋਂ ਬਾਅਦ ਵਿੱਚ ਹੀ ਨਾਮ ਜਪਿਆ ਜਾਂਦਾ। ਜਿੰਨਾ ਚਿਰ ਅੰਦਰ ਵੈਰਾਗ ਪੈਦਾ ਨਾ ਹੋਵੇ, ਉਹਨਾਂ ਚਿਰ ਨਾਮ ਵਿੱਚ ਮਨ ਨਹੀਂ ਲੱਗ ਸਕਦਾ। ਜਿਵੇਂ ਭੁੱਖ ਲੱਗੀ ਤੋਂ ਬਿਨਾਂ ਭੋਜਨ ਸਵਾਦ ਨਹੀਂ ਨਾ ਲੱਗਦਾ, ਭੋਜਨ ਉਦੋਂ ਹੀ ਚੰਗਾ ਲੱਗਦਾ ਜਦੋਂ ਭੁੱਖ ਲੱਗੀ ਹੋਵੇ, ਭਜਨ ਦਾ ਵੀ ਸਵਾਦ ਉਦੋਂ ਹੀ ਆਉਂਦਾ ਜਦੋਂ ਮਨ ਵੈਰਾਗੀ ਹੋਵੇ। ਚੰਚਲ ਵਿਰਤੀ ਦੇ ਜਿਹੜੇ ਲੋਕ ਨੇ, ਉਹ ਅੱਖਾਂ ਬੰਦ ਵੀ ਕਰ ਲੈਣਗੇ, ਪਰ ਉਹ ਜਿਹੜੀ ਅੰਦਰਲੀ ਗੱਲ ਹੈ ਉਹ ਖਤਮ ਨਹੀਂ ਹੋਏਗੀ। ਬਾਰ ਬਾਰ ਅੱਖਾਂ ਖੋਲਣਗੇ, ਕਦੇ ਇੱਧਰ ਵੇਖਣਗੇ, ਕਦੇ ਇੱਧਰ, ਕਿਉਂਕਿ ਅੰਦਰ ਵੈਰਾਗ ਨਹੀਂ ਹੁੰਦਾ, ਉਹਨਾਂ ਨੂੰ ਬਹਿਣਾ ਪੈਂਦਾ, ਉਹਨਾਂ ਦੀ ਮਜਬੂਰੀ ਹੈ। ਕਹਿ ਦਿਓ ਅੱਖਾਂ ਬੰਦ ਕਰ ਲਓ ਭਾਈ, ਬਹਿ ਜਾਓ, ਬਹਿ ਜਾਣਗੇ, ਪਰ ਬੜਾ ਔਖਾ ਹੈ। ਇੱਕ ਹੈ ਅੰਦਰ ਵੈਰਾਗ ਪੈਦਾ ਹੋਣਾ, ਵੈਰਾਗੀ ਹੀ ਅਸਲ ਵਿੱਚ ਨਾਮ ਜਪਦੇ ਨੇ, ਪਹਿਲਾਂ ਵੈਰਾਗ ਪੈਦਾ ਹੋ। ਜਿੰਨੇ ਵੀ ਭਗਤ ਹੋਏ ਨੇ, ਗੁਰਮੁਖ ਹੋਏ ਨੇ, ਉਹ ਸਾਰੇ ਅੰਦਰ ਵੈਰਾਗ ਪੈਦਾ ਹੋਵੇ, ਵੈਰਾਗੀ ਹੋਣਾ ਚਾਹੀਦਾ। ਸੇਵਕ ਇਦਾਂ ਦਾ ਨਹੀਂ ਹੋਣਾ ਚਾਹੀਦਾ ਵੀ ਹਰ ਵੇਲੇ ਹੱਸਦੇ ਹੀ ਰਹੇ, ਹਰ ਵੇਲੇ ਹੀ ਚੰਚਲਤਾਈ ਚ ਰਵੇ, ਤੇ ਐਸਾ ਵੀ ਨਾ ਹੋਵੇ ਵੀ ਹਰ ਵੇਲੇ ਰੋਂਦੇ ਹੀ ਰਵੇ। ਸੇਵਕ ਹੋਏ ਸੰਜੀਤ, ਨਾ ਹੱਸਣ ਰੋਵਣਾ, ਭਾਈ ਗੁਰਦਾਸ ਜੀ ਕਹਿੰਦੇ ਨੇ। ਸੇਵਕ ਦੀ ਪਰਿਭਾਸ਼ਾ, ਸੇਵਕ ਦੀ ਡੈਫੀਨੇਸ਼ਨ ਉਹਨਾਂ ਨੇ ਦੱਸੀ ਹੈ। ਸੇਵਕ ਦੇ ਬੜੇ ਗੁਣ ਬਿਆਨ ਕੀਤੇ, ਮੁਰਦਾ ਹੋਏ ਮਰੀਦ, ਨਾ ਗੱਲੀ ਹੋਵਣਾ, ਗੱਲਾਂ ਨਾਲ ਨਾ ਬਣੇ ਸੇਵਾਦਾਰ, ਮਨ ਮਾਰੇ ਮੁਰੀਦ ਉਹ ਹੈ। ਗੋਲਾ ਮੁੱਲ ਖਰੀਦ ਕਰੇ ਜੋਵਣਾ, ਨੌਕਰ ਵਾਂਗੂ ਕੰਮ ਕਰੇ ਗੁਰੂ ਦੇ ਦੁਆਰੇ ਉੱਤੇ, ਵੀ ਮੈਂ ਤੇ ਨੌਕਰ ਹਾਂ, ਇੱਥੇ ਇੱਦਾਂ ਸੇਵਾ ਕਰਨੀ ਹੈ। ਹੁਣ ਹੰਬੜਾ ਨਿਵਾਸੀ ਬੜੀ ਸੰਗਤ ਹੈ, ਕੋਈ ਕੋਈ ਹੋਏਗਾ ਜਿਹੜਾ ਚਾਅ ਨਾਲ ਗੁਰਦੁਆਰੇ ਸ਼ਾਮ ਦਾ ਗਿਆ ਹੋਇਆ ਵੀ ਲੰਗਰ ਵਰਤਾਵਾਂਗੇ ਚੱਲ ਗਏ, ਕੋਈ ਹੋਣਾ ਜਿਹਨੇ ਜਾ ਕੇ ਭਾਂਡਿਆਂ ਦੀ ਸੇਵਾ ਸਾਂਭੀ ਹੋਏਗੀ, ਕੋਈ ਸਾਡੀ ਵਿਰਲੀ ਭੈਣ ਹੋਏਗੀ ਜਿਹਨੇ ਆਖਿਆ ਇੰਨੀ ਸੰਗਤ ਨੇ ਆਉਣਾ ਚੱਲ ਕੇ ਗੁਰੂ ਘਰ ਚ ਲੰਗਰ ਪਕਾਉਣ ਦੀ ਸੇਵਾ ਕਰੀਏ। ਚਾਹ ਹੈ, ਖੁਸ਼ੀ ਹੈ, ਅੰਦਰ ਪਿਆਰ ਹੈ, ਸ਼ਰਧਾ ਭਾਵਨਾ ਹੈ। ਕਹਿੰਦੇ ਨੇ ਸਤਿਗੁਰ ਦੇ ਦਰ ਦੀ ਸੇਵਾ ਇੱਦਾਂ ਕਰੋ ਜਿਵੇਂ ਨੌਕਰ ਕੰਮ ਕਰਦਾ। ਉੱਥੇ ਨੌਕਰ ਹੈ ਨਾ ਜਿਹੜਾ, ਉਹ ਨਖਰੇ ਨਹੀਂ ਕਰ ਸਕਦਾ, ਉਹਨੂੰ ਤੇ ਕੰਮ ਕਰਨਾ ਹੀ ਪਏਗਾ। ਆਪਣੇ ਆਪ ਨੂੰ ਨੌਕਰ ਸਮਝਣਾ ਚਾਹੀਦਾ, ਅਸੀਂ ਗੁਰੂ ਘਰ ਦੇ ਨੌਕਰ ਹਾਂ, ਸਾਨੂੰ ਇੰਨੇ ਪਿਆਰ ਨਾਲ ਸੇਵਾ ਕਰਨੀ ਚਾਹੀਦੀ ਹੈ। ਨੌਕਰ ਸਮਝੋ, ਗੋਲਾ ਮੁੱਲ ਖਰੀਦ ਕਰ ਜੋਵਣ, ਜਿਵੇਂ ਨੌਕਰ ਕੰਮ ਕਰਦਾ ਉਵੇਂ ਗੁਰੂ ਘਰ ਦੀ ਸੇਵਾ ਕਰੀਏ। ਫਿਰ ਪੀਹਣ ਹੋਏ ਜੰਦੀਦ ਪਾਣੀ ਧੋਵਣਾ, ਗੁਰਮੁਖੋ ਚੱਕੀਆਂ ਪੀਣੀਆਂ, ਪਾਣੀ ਧੋਣੇ, ਪੀਹਣ ਹੋਏ ਜੰਦੀਦ ਪਾਣੀ ਧੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਪੱਖੇ ਚੱਲਣੇ, ਸੰਗਤਾਂ ਦੇ ਚਰਨ ਮਲ ਮਲ ਧੋਣੇ। ਫਿਰ ਕਹਿੰਦੇ ਨੇ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣ। ਸੇਵਾਦਾਰ ਹੈ ਜਿਹੜਾ ਉਹ ਗੰਭੀਰਤਾ ਵਿੱਚ ਰਵੇ, ਨਾ ਹੀ ਬਹੁਤਾ ਹੱਸੇ ਤੇ ਨਾ ਬਹੁਤਾ ਰੋਵੇ, ਉਹ ਸੇਵਕ ਗੁਰੂ ਘਰ ਵਿੱਚ ਪ੍ਰਵਾਨ ਹੁੰਦਾ ਹੈ। ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਪੂਰਾ ਹੁੰਦਾ, ਮੱਸੇ ਵਾਲੀ ਰਾਤ ਨੂੰ ਦਿਸਦਾ ਹੀ ਨਹੀਂ। ਮੱਸੇ ਵਾਲੀ ਰਾਤ ਨੂੰ ਵਧਣਾ ਸ਼ੁਰੂ ਹੁੰਦਾ, ਵੱਧਦਾ ਵੱਧਦਾ ਇੱਕ ਦਿਨ ਪੂਰਾ ਹੋ ਜਾਂਦਾ, ਉਸ ਦਿਨ ਅਸੀਂ ਕਹਿੰਦੇ ਹਾਂ ਪੂਰਨਮਾਸ਼ੀ। ਅੱਜ ਚੰਦਰਮਾ ਬਿਲਕੁਲ ਗੋਲ ਹੈ, ਪੂਰਾ। ਭਾਈ ਸਾਹਿਬ ਕਹਿੰਦੇ ਨੇ ਜੇ ਇੱਦਾਂ ਇੱਕ ਇੱਕ ਗੁਣ ਧਾਰਨ ਕਰੇਗਾ ਤੇ ਭਾਵੀ ਭਾਈ ਤੂੰ ਵੀ ਇੱਕ ਦਿਨ ਪੂਰਾ ਹੋ ਜਾਏਗਾ। ਈਦ ਦੇ ਚੰਦ ਵਾਂਗੂ ਲੋਕ ਤੈਨੂੰ ਡੀਕਿਆ ਕਰਨਗੇ। ਜੇ ਅੰਦਰ ਸ਼ਰਧਾ ਭਾਵਨਾ ਨਾਲ ਸਤਿਗੁਰੂ ਦੇ ਦਰ ਦੀ ਸੇਵਾ ਕਰੇਗਾ, ਦਿਖਾਵਾ ਨਾ ਹੋਵੇ ਨਾ ਗੱਲੀ ਹੋਵਣਾ, ਜਿਹੜਾ ਇਹ ਬਚਨ ਹੈ ਜ਼ਿਆਦਾਤਰ ਸਾਡਾ ਹਾਲ ਇਹੀ, ਅਸੀਂ ਗੱਲਾਂ ਨਾਲ ਹੀ ਸੇਵਾਦਾਰ, ਗੱਲਾਂ ਨਾਲ ਹੀ ਅਸੀਂ ਗੁਰਮੁਖ ਹਾਂ, ਗੱਲਾਂ ਕਰਕੇ ਅਸੀਂ ਨਿਤਨੇਮੀ ਬਣੇ ਫਿਰਨੇ ਆ। ਅਸਲ ਵਿੱਚ ਅੰਦਰੋਂ ਪਿਆਰ ਕਿਸੇ ਵਿਰਲੇ ਦੇ ਆ, ਦਿਲੋਂ ਮੁਹੱਬਤ ਜਿੰਨ ਕੋਈ ਹੋਈ ਹੈ ਇੱਦਾਂ ਦਾ ਜਿਹਦੇ ਦਿਲੋਂ ਹੈ। ਨਹੀਂ ਤੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨਹੋਂ ਕਸੂਦਾ ਕਾਲੀਆਂ ਬਾਹਰ ਚਿਟਵੀਆਂ, ਗੱਲਾਂ ਨਾਲ ਬੜੇ ਚੰਗੇ ਆ ਆਪੇ ਚੰਗੇ ਬਣੀ ਜਾਂਦੇ ਆ, ਸਾਡੇ ਕਰਮ ਚੰਗੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਏਦਾਂ ਗੱਲ ਨਹੀਂ ਬਣੇਗੀ, ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਕਹਿ ਜਾਈਏ। ਗੱਲਾਂ ਨਾਲ ਨਹੀਂ ਪਹੁੰਚੇ ਆ ਜਾਣਾ ਦੇਸ਼ ਪਿਆਰੇ, ਗੱਲਾਂ ਨਾਲ ਨਹੀਂ ਪਹੁੰਚੇ ਆ ਜਾਣਾ ਦੇਸ਼ ਮਾਰਗ ਨਾ ਧਾਰ ਪਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਕਹਿ ਜਾਈਏ। ਪੁਸ਼ਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਕਹਿੰਦੇ ਨੇ ਕੱਲਾ ਗੱਲਾਂ ਕਰਨ ਨਾਲ ਨਹੀਂ ਕਿਰਪਾ ਹੋਣੀ, ਖਾਂਡ ਖਾਂਡ ਕਹਿ ਜੇਬਾ ਮਿੱਠੋ ਨਾ ਸਵਾਦ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਕਹੀ ਜਾਓ ਖੰਡ 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 ਬੋਲੀ ਜਾਓ, ਉਹਦੇ ਨਾਲ ਖੰਡ ਦਾ ਸਵਾਦ ਨਹੀਂ ਆਉਣ ਲੱਗਾ, ਉਹ ਤੇ ਫੱਖਾ ਮਾਰੋਗੇ ਫਿਰ ਗੱਲ ਬਣੇਗੀ। ਅੱਗ ਅੱਗ ਕਹੀ ਜਾਈਏ ਸਰਦੀ ਦੇ ਮੌਸਮ ਵਿੱਚ, ਅੱਗ ਦਾ ਸੇਕ ਨਹੀਂ ਮਿਲਣ ਲੱਗਾ, वैद वैद कह रोग मिटत न काहू को, दर्ब दर्ब कह को दर्ब है ना बिलास है। वैद 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 कहन नाल रोग दूर नहीं हो जांदा, वैद कोल जाना पैना है, ओदी दित्ती दवाई लेनी पैगी, दवाई खानी पैगी, परहेज रखने पैणगे, फिर गल बनदी है, फिर ठीक होवांगे। वैद वैद कह रोग मिटत न काहू को, दर्ब दर्ब कह को दर्ब है ना बिलास है। माया माया कही जाओ डक्का तोड़ो, ना मेहनत करो ना कोई, ते एदा ही माया दे सुख बिलास आनंद नहीं ले जा सकते। कहिंदे ने भाई मेहनत करनी पैंदी, मेहनतां वालियां दे बोल लगदे ने, कल्ला कहण नाल गल नहीं बनेगी, माया माया बैठे घर जप्पी जाओगे, हिम्मत करनी पैंदी है। इस तरह चंदन चंदन कहत प्रगटे ना सुबास बास, चंद चंद कह उजियारो ना प्रगास है। कहिंदे ने बांस दे नाल नक ला के चंदन 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 कही जा, बांस विचों चंदन दी महक नहीं आउण लगी। ओह ते तेनू चंदन दे कोल जाना पैगा अगर चंदन दी महक चाहना है। ते इस तरह गुरमुखो पूर्णमाशी वाली रात नूं ही पूरा चंद्रमा नजर आउंदा है। मस्से वाली रात नूं खलो के चंद्रमा चंद्रमा कहन नाल तैनूं चंद्रमा दे दर्शन नहीं हो जाणे। ते भाई गुरदास जी लास्ट पंक्ति विच कहिंदे ने, तैसे ज्ञान गोष्ट कहत ना रहत पावे। ज्ञान दियां गोष्टियां करन वाली गल नहीं बनेगी, करनी प्रधान भान उद्दत आकाश है। तेरे शरीर रूपी आकाश विच ज्ञान रूपी सूरज उदों उदय होएगा, भान सूरज नूं कहिंदे, उदों तेरे अंदर ज्ञान दा सूरज प्रगट होना भाई, जदों कमाई करेगा। इत्थे करनी प्रधान है, इत्थे कल्लियां गल्लां नाल नहीं, इत्थे ते मेहनत करनी पैगी। करनी प्रधान भान उदत आकाश है, कल्लियां ज्ञान दियां गोष्टियां करन नाल नहीं। इत्थे कई वेखे ने बड़े लोग रब बारे गोष्टियां करदे ने, ओह है की किदां दा है, किवें मिलदा है। बड़े लोग ने विदेशां च वी ने, इत्थे वी कई लोग हन जिहड़े पुछदे ने रब की है, ओह दिसदा है, उहनूं विखाओ किहो जिहा। ते सच्चे पातशाह ने बार बार सानूं इस गल दी तागीद कीती है कि ओह दस्या नहीं जा सकदा, ओह ते अनुभव दा विशा। कुछ चीजां इदां दियां ने, कुछ लोग आखदे ने रब है ते दिसे, जिहड़ी चीज है ਉਹ ਦਿਸਦੀ ਹੈ, ਜਿਹੜੀ ਹੈ ਨਹੀਂ ਉਹ ਦਿਸਦੀ। ਜੇ ਉਹ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਗੁਰਮੁਖੋ ਹਵਾ ਹੈ, ਅਸੀਂ ਮਹਿਸੂਸ ਕਰਨੇ ਆ। ਜੇ ਕੋਈ ਆਖੇ ਹਵਾ ਵਿਖਾਓ ਕਿਹੋ ਜਿਹੀ ਹੁੰਦੀ ਹੈ, ਅਸੀਂ ਮਹਿਸੂਸ ਕਰ ਸਕਦੇ ਹਾਂ। ਦਰਦ ਹੋ ਰਿਹਾ ਹੈ, ਪੇਟ 'ਚ ਦਰਦ ਹੋ ਰਿਹਾ। ਜੇ ਕੋਈ ਆਖੇ ਦਰਦ ਹੋ ਰਿਹਾ ਤੇ ਦਰਦ ਵਿਖਾ ਕਿੱਥੇ, ਕੀ ਵਿਖਾਓਗੇ? ਦਰਦ ਵਿਖਾਇਆ ਨਹੀਂ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਖਾਇਆ ਨਹੀਂ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਤੇ ਗੁਰਮੁਖੋ ਦੱਸਿਆ ਨਹੀਂ ਜਾਣਾ, ਉਹ ਮਹਿਸੂਸ ਕਰਨਾ ਪੈਣਾ। ਤੇ ਸਾਰੀ ਸਾਰੀ ਜ਼ਿੰਦਗੀ ਸਵਾਲ ਨਾ ਕਰਦੇ ਰਹੋ, ਕੋਸ਼ਿਸ਼ ਕਰੋ ਚੌਂਕੜੇ ਮਾਰ ਕੇ ਬਹਿਣ ਦੀ। ਅੱਖਾਂ ਬੰਦ ਕਰਕੇ ਪਹਿਲੀ ਗੱਲ ਗੁਰੂ ਵਾਲੇ ਬਣਨਾ, ਗੁਰਮੰਤਰ ਲੈਣਾ। ਜਪਣਾ ਕਿਵੇਂ? ਪੰਜਾਂ ਪਿਆਰਿਆਂ ਪਾਸੋਂ ਗੁਰਮੰਤਰ ਦੀ ਦਾਤ ਪ੍ਰਾਪਤ ਕਰਨੀ ਹੈ, ਜੋ ਗੁਰੂ ਘਰ ਦੀ ਮਰਿਆਦਾ ਹੈ। ਮਰਿਆਦਾ ਜ਼ਰੂਰੀ ਹੈ, ਮਰਿਆਦਾ ਵਿੱਚ ਆਉਣਾ ਪਏਗਾ, ਦਾਖਲਾ ਲੈਣਾ ਹੀ ਪੈਂਦਾ। ਗੁਰੂ ਘਰ ਵਿੱਚ ਪਹਿਲਾਂ ਦਾਖਲਾ ਲਈਏ, ਉਸ ਤੋਂ ਬਾਅਦ ਫਿਰ ਗੁਰਮੁਖੋ ਪੰਜ ਪਿਆਰਿਆਂ ਤੋਂ ਗੁਰਮੰਤਰ ਲੈ ਕੇ ਫਿਰ ਉਹਨੂੰ ਜਪਣਾ ਆਰੰਭ ਕਰੀਏ। ਜੇ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤੇ ਜਪਣ ਵਾਲਿਆਂ ਤੋਂ ਪੁੱਛਿਆ ਜਾ ਸਕਦਾ, ਪੁੱਛੋ, ਕੋਈ ਨਾ ਕੋਈ ਰਾਹ ਦੱਸ ਦੇਣਗੇ, ਜੁਗਤੀ ਦੱਸ ਦੇਣਗੇ। ਫਿਰ ਨੇਤਰ ਬੰਦ ਕਰਕੇ ਹਰ ਰੋਜ਼ ਜਦੋਂ ਵਾਹਿਗੁਰੂ 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 ਜਪਣਾ ਸ਼ੁਰੂ ਕਰਾਂਗੇ। ਆਪਾਂ ਦੀਵਾਨ ਦੀ ਰੰਭਤਾ ਵਿੱਚ ਸਾਰੇ ਜਪ ਰਹੇ ਸਾਂ, ਇੱਕ ਦਿਨ ਐਸਾ ਆਏਗਾ ਆਵਾਜ਼ ਬੰਦ ਹੋ ਜਾਏਗੀ, ਬੋਲਣ ਦੀ ਲੋੜ ਨਹੀਂ ਪੈਂਦੀ। ਧਰਤੀ ਵਿੱਚ ਪਾਣੀ ਹੈ, ਟਿਊਬਵੈਲ ਲਾ ਦਿਓ, ਪਾਈਪ ਪਾ ਦਿੱਤਾ, ਸਭ ਕੁਝ ਕਰ ਦਿੱਤਾ ਹੈ, ਪਰ ਬਾਹਰੋਂ ਜਿੰਨਾ ਚਿਰ ਪਾਣੀ ਨਹੀਂ ਪਾਉਂਦੇ ਧਰਤੀ ਦਾ ਹੇਠਲਾ ਪਾਣੀ ਬਾਹਰ ਨਹੀਂ ਆਏਗਾ। ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ, ਗੁਰਮੰਤਰ ਬਾਰ ਬਾਰ ਜਪਣਾ ਪੈਂਦਾ ਜੀਭ ਨਾਲ ਬੋਲ ਕੇ, ਫਿਰ ਹੌਲੀ ਹੌਲੀ ਸਿਮਰਨ ਕਰਨਾ ਪੈਂਦਾ ਪਹਿਲਾਂ, ਫਿਰ ਸਿਮਰਨ ਚੱਲ ਪੈਂਦਾ। ਸਿਮਰਨ ਕਰਨਾ ਨਹੀਂ ਪੈਂਦਾ, ਆਪਣੇ ਆਪ ਚੱਲਦਾ। ਫਿਰ ਬੋਲਣ ਦੀ ਲੋੜ ਨਹੀਂ ਪੈਂਦੀ। ਪਰ ਆਰੰਭਤਾ ਕਰੋ, ਜਿਹੜੇ ਪੁੱਛਦੇ ਰਹਿੰਦੇ ਨੇ ਸਾਰੀ ਜ਼ਿੰਦਗੀ, ਰੱਬ ਹੈ ਵਿਖਾਓ ਕਿੱਥੇ ਹੈ ਕਿਹੋ ਜਿਹਾ, ਉਹ ਪੰਜ ਚਾਰ ਮਹੀਨੇ ਅੱਖਾਂ ਬੰਦ ਕਰਕੇ ਰੋਜ਼ ਜਪੇਗਾ ਨਾ, ਜਦੋਂ ਸਵੇਰੇ ਅੱਧਾ ਘੰਟਾ ਪਹਿਲਾਂ ਪੰਜ ਪਿਆਰਿਆਂ ਤੋਂ ਗੁਰਮੰਤਰ ਲੈਣਾ ਹੈ, ਫਿਰ ਅੱਧਾ ਘੰਟਾ ਲਾਓ, ਹੋ ਸਕਦਾ ਦੋ ਦਿਨਾਂ ਚ ਕਿਰਪਾ ਹੋ ਜਾਏ। ਨਹੀਂ ਤੇ ਤੁਸੀਂ ਵੇਖੋਗੇ ਮਹੀਨੇ ਬਾਅਦ, ਦੋ ਮਹੀਨਿਆਂ ਬਾਅਦ, ਪੰਜ ਚਾਰ ਮਹੀਨਿਆਂ ਬਾਅਦ ਇਹ ਸਵਾਲ ਸਾਡਾ ਖਤਮ ਹੋ ਜਾਏਗਾ ਵੀ ਉਹ ਹੈ, ਪਤਾ ਲੱਗ ਜਾਏਗਾ ਹੈ, ਮਹਿਸੂਸ ਕਰਨਾ ਸ਼ੁਰੂ ਕਰ ਦਿਆਂਗੇ। ਜਿੰਨਾ ਚਿਰ ਖੁਦ ਨਹੀਂ ਬੈਠਾਂਗੇ ਉਹਨਾਂ ਚਿਰ ਗੱਲ ਨਹੀਂ ਬਣੇਗੀ। ਸਾਰੀ ਜ਼ਿੰਦਗੀ ਫਿਰਦੇ ਰਹੋ ਜਿੱਥੇ ਮਰਜ਼ੀ ਭਟਕਦੇ ਰਹੀਏ, ਜਿੰਨਾ ਚਿਰ ਨੇਤਰ ਬੰਦ ਕਰਕੇ ਆਪੇ ਦੀ ਖੋਜ ਨਹੀਂ ਕਰਦੇ ਉਹਨਾਂ ਚਿਰ ਕਿਰਪਾ ਨਹੀਂ ਹੋਣੀ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੋਂ ਵੜਿਆ ਹੀ, ਬਾਹਰ ਫਿਰਦਾ ਲੱਭਦਾ ਹੈ, ਪਰ ਗੁਰੂ ਘਰਾਂ ਦੇ ਵਿੱਚ ਆਈਏ, ਗੁਰਦੁਆਰੇ ਕਹਿੰਦੇ ਨੇ ਆਪਣੇ ਅੰਦਰ ਵੀ ਵੜ ਕੇ ਵੇਖ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ। ਵੇਦ ਕਿਤੇ ਬਥੇਰੇ ਪੜ ਲੈ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਬੁੱਲੇ ਸ਼ਾਹ ਨਿਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ ਨਹੀਂ। ਸਭ ਸਾਰੀਆਂ ਚੀਜ਼ਾਂ ਦੀ ਖੋਜ ਕਰਦਾ ਹੈ, ਜੰਗਲ ਲੱਭ ਲਏ, ਸਮੁੰਦਰ ਨੂੰ ਖੋਜ ਲਿਆ, ਸਮੁੰਦਰ ਦੀ ਸਤਸੰਗ ਦੀ ਤਹਿ ਤੱਕ ਚਲਿਆ ਗਿਆ ਮਨੁੱਖ, ਆਪਾਂ ਵੇਖਦੇ ਹਾਂ ਚੰਦਰਮਾ ਤੱਕ ਪਹੁੰਚ ਗਿਆ, ਬੜੀ ਖੋਜ ਕੀਤੀ, ਵੱਡੇ ਵੱਡੇ ਜਹਾਜ਼ ਬਣਾਏ, ਜਿਹੜਾ ਸਫ਼ਰ ਕਈ ਕਈ ਮਹੀਨਿਆਂ ਦਾ ਸੀ ਉਹ ਕੁਝ ਘੰਟਿਆਂ ਵਿੱਚ ਤੈਅ ਕਰ ਲੈਂਦੇ ਹਾਂ, ਇੰਟਰਨੈਟ ਦੇ ਜ਼ਰੀਏ ਸਭ ਪਤਾ ਲੱਗ ਜਾਂਦਾ ਹੈ ਅਮੈਰੀਕਾ 'ਚ ਕੀ ਹੋ ਰਿਹਾ, ਇਸ ਟਾਈਮ ਕੈਨੇਡਾ 'ਚ ਕੀ ਹੋ ਰਿਹਾ, ਇੰਗਲੈਂਡ 'ਚ ਕੀ ਹੋ ਰਿਹਾ, ਇੱਕ ਇੱਕ ਪਲ ਦੀ ਖਬਰ ਹੈ। ਬੜਾ ਕੁਝ ਖੋਜ ਲਿਆ ਪਰ ਆਪਣੇ ਆਪ ਨੂੰ ਖੋਜਿਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਜੋ ਬ੍ਰਹਿਮੰਡ ਸੋਈ ਪਿੰਡੇ, ਜੋ ਖੋਜਿਆ ਸੋ ਪਾਵੇ, ਜੋ ਬ੍ਰਹਿਮੰਡ ਵਿੱਚ ਆ ਉਹ ਤੇਰੇ ਅੰਦਰ ਹੈ, ਪਰ ਉਹਨੂੰ ਖੋਜਣਾ ਪੈਣਾ। ਕਿਸੇ ਨੇ ਸਿਰ ਤੇ ਹੱਥ ਰੱਖ ਕੇ ਰੱਬ ਨਹੀਂ ਵਿਖਾ ਦੇਣਾ। ਗੁਰਮੁਖੋ ਜ਼ਰੂਰ ਚੌਂਕੜੇ ਮਾਰ ਕੇ ਬੈਠਣ ਦਾ ਸੁਭਾਅ ਬਣਾਓ, ਸ਼ੰਕਾਵਾਦੀ ਨਾ ਬਣੀਏ, ਸ਼ਰਧਾਵਾਨ ਬਣੀਏ, ਆਪਣੇ ਆਪ ਰਸ ਆਉਣਾ ਸ਼ੁਰੂ ਹੋ ਜਾਏਗਾ। ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਉ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਹਿੰਦੇ ਸਾਰੇ ਸੁੱਖ ਦੇਣ ਵਾਲਾ ਹੈ, ਕਿਉਂ ਦਰ ਦਰ ਤੇ ਭਟਕਦਾ ਫਿਰਨਾ ਹੈ, ਆਪਣੇ ਮਨ ਨੂੰ ਡੁਲਾ ਨਾ, ਇੱਕ ਜਗ੍ਹਾ ਟਿਕਾ ਕੇ ਵੇਖ ਤੇ ਸਹੀ ਜਰਾ।
ਰਸ ਹਰੀ ਦੇ ਨਾਮ ਵਾਲਾ ਪੀ ਲੈ, ਕਾਹਨੂੰ ਮਨਾ ਫਿਰਦਾ ਡੋਲਦਾ, ਰਸ ਹਰੀ ਦੇ ਨਾਮ ਵਾਲਾ ਪੀ ਲੈ, ਕਾਹਨੂੰ ਮਨਾ ਫਿਰਦਾ ਡੋਲਦਾ।
ਗੱਜ ਕੇ ਭੈਣੋ
ਦੁਆਰੇ ਦੁਆਰੇ ਜੀ ਕਾਨੂੰ ਡੋਲਦਾ, ਦੁਆਰੇ ਦੁਆਰੇ ਜੀ ਕਾਨੂੰ ਡੋਲਦਾ, ਹਰ ਜੀਉ ਤੇਰੇ ਨਾਲ ਹੈ, ਹਰ ਜੀਉ ਤੇਰੇ ਨਾਲ ਹੈ,
ਹਰ ਜੀਉ ਤੇਰੇ ਨਾਲ ਹੈ, ਹਰ ਜੀਉ ਤੇਰੇ ਨਾਲ ਹੈ, ਹਰ ਜੀਉ ਤੇਰੇ ਨਾਲ ਹੈ, ਹਰ ਜੀਉ ਤੇਰੇ ਨਾਲ ਹੈ,
ਗੁਰਮਤ ਦੀ ਰੰਗ ਮਾਨ ਮਨ ਜੋਤ ਸਰੂਪ ਹੈ, ਮਨ ਜੋਤ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ ਬਈ। ਮਨ ਹਰ ਜੀ ਉਹ ਤੇਰੇ ਨਾਲ ਹੈ, ਹੈ ਤੇਰੇ ਨਾਲ, ਪਰ ਉਹਦਾ ਰਸ ਕਿਵੇਂ ਆਉਣਾ ਹੈ, ਰੰਗ ਕਿਵੇਂ ਮਾਣੇਗਾ? ਗੁਰਮਤੀ ਰੰਗ ਮਾਣ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਤ ਲੈ ਪਹਿਲਾਂ ਆਨੰਦ ਮਾਣਿਆ ਜਾ ਸਕਦਾ ਹੈ। ਉਹ ਨੇੜੇ ਆ, ਉਹ ਤੇਰੇ ਕੋਲ ਹੈ, ਪਰ ਉਹਦੀ ਸੰਗਤ ਦੀ ਰੰਗਤ ਤਾਂ ਚੜ੍ਹੇਗੀ ਜੇ ਗੁਰੂ ਦੀ ਕਿਰਪਾ ਹੋਏ। ਗੁਰਮਤੀ ਗੁਰੂ ਦੀ ਕਿਰਪਾ ਨਾਲ ਫਿਰ ਗੱਲ ਬਣਦੀ। ਇਸ ਕਰਕੇ ਗੁਰਮੁਖੋ ਪਹਿਲਾਂ ਸ਼ਰਧਾ ਭਾਵਨਾ ਬਣਾਈਏ ਆਪਾਂ। ਜਿਨ੍ਹਾਂ ਦੀ ਸ਼ਰਧਾ, ਮੈਂ ਕੱਲ ਵੀ ਅਰਜ਼ ਕੀਤੀ ਸੀ, ਉਹਨਾਂ ਵਾਸਤੇ ਸਭ ਕੁਛ ਹੈ, ਜਿਨ੍ਹਾਂ ਦੀ ਸ਼ਰਧਾ ਨਹੀਂ ਉਹਨਾਂ ਵਾਸਤੇ ਕੁਛ ਵੀ ਨਹੀਂ। ਸਾਰੀ ਜ਼ਿੰਦਗੀ ਉਹਨਾਂ ਦੀ ਭਟਕਦਿਆਂ ਦੀ ਲੰਘ ਜਾਂਦੀ, ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਰਧਾ ਭਾਵਨਾ ਬਣਾਈਏ, ਮਨ ਵਿੱਚ ਸ਼ਰਧਾ ਭਾਵਨਾ ਲੈ ਕੇ ਫਿਰ ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਰੋਜ਼ ਬਹਿਣ ਦਾ ਸੁਭਾਅ ਬਣਾਈਏ, ਨਿਤ ਦਾ ਨੇਮ ਬਣਾ ਕੇ ਵੇਖੀਏ। ਗੁਰਮੁਖੋ ਰੋਜ਼ ਸੰਗਤ ਵਿੱਚ ਜਾਣ ਵਾਲੇ, ਰੋਜ਼ ਸਿਮਰਨ ਕਰਨ ਵਾਲੇ, ਰੋਜ਼ ਭਜਨ ਕਰਨ ਵਾਲੇ, ਸੰਗਤ ਦੇ ਦਰਸ਼ਨ ਕਰਨ ਵਾਲੇ ਖੁਦ ਦਰਸ਼ਨੀ ਹੋ ਜਾਂਦੇ ਨੇ। ਐਸੀ ਗੁਰੂ ਸਾਹਿਬ ਉਹਨਾਂ ਤੇ ਬਖਸ਼ਿਸ਼ ਕਰਦੇ ਨੇ, ਦਰਸ਼ਨ ਯੋਗ ਬਣ ਜਾਂਦੇ ਨੇ। ਉਹਨਾਂ ਦੇ ਦਰਸ਼ਨ ਕਰਨ ਨੂੰ ਜੀ ਕਰੇਗਾ, ਇਦਾਂ ਦੀ ਖਿੱਚ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ। ਮੈਂ ਬੜੀ ਵਾਰੀ ਅਰਜ਼ ਕੀਤੀ ਹੈ, ਕਦੇ ਨਾ ਆਖੋ ਮੈਂ ਕੁਝ ਹਾਂ, ਮੇਰਾ ਰੰਗ ਕਾਲਾ, ਮੈਂ ਕਿਉਂ ਇਦਾਂ ਦਾ, ਮੇਰਾ ਸਰੀਰ ਰੱਬ ਨੇ ਸੋਹਣਾ ਨਹੀਂ ਦਿੱਤਾ, ਫਲਾਣਾ ਬੜਾ ਸੁੰਦਰ ਹੈ, ਫਲਾਣਾ ਬੜਾ ਸੋਹਣਾ ਹੈ। ਪਰ ਗੁਰਮੁਖੋ ਕਦਰ ਗੁਣਾ ਕਰਕੇ ਸੰਸਾਰ ਵਿੱਚ ਪੈਂਦੀ ਹੈ, ਰੰਗ ਕਰਕੇ ਨਹੀਂ। ਕੋਇਲ ਤੋਂ ਕਾਲਾ ਕੋਈ ਨਹੀਂ, ਬਗਲੇ ਤੋਂ ਚਿੱਟਾ ਕੋਈ ਨਹੀਂ। ਕਦੇ ਕਿਸੇ ਨੇ ਬਗਲੇ ਨੂੰ ਪਿੰਜਰੇ ਵਿੱਚ ਲਿਆ ਕੇ ਘਰ ਵਿੱਚ ਨਹੀਂ ਰੱਖਿਆ ਵੀ ਸੋਹਣਾ ਬੜਾ ਲੱਗਦਾ। ਬਗਲਾ ਹੈ ਬੜਾ ਸੋਹਣਾ, ਪਰ ਡੱਡੀਆਂ ਮੱਛੀਆਂ ਖਾਂਦਾ ਗੰਦਗੀ ਵਿੱਚ ਫਿਰਨ ਕਰਕੇ ਉਹ ਸੋਹਣਾ ਨਹੀਂ ਲੱਗਦਾ। ਜਿਹੜੇ ਥਾਂ ਥਾਂ ਤੇ ਭਟਕਦੇ ਫਿਰਦੇ ਨੇ, ਵਿਸ਼ੇ ਵਿਕਾਰੀ ਵਿਸ਼ੇ ਵਿਕਾਰ ਭੋਗਦੇ ਨੇ, ਸਤਸੰਗ ਜੀ ਉਹ ਭਾਵੇਂ ਜਿੰਨੇ ਮਰਜ਼ੀ ਸੋਹਣੇ ਹੋਣ, ਪਰ ਗੰਦਗੀ ਵਿੱਚ ਫਿਰਨ ਕਰਕੇ ਉਹ ਸੋਹਣੇ ਨਹੀਂ ਲੱਗਣਗੇ, ਚਿੱਟੇ ਹੋਣ ਭਾਵੇਂ ਬਗਲੇ ਵਰਗੇ। ਤੇ ਕੋਇਲ ਨਾਲੋਂ ਕਾਲਾ ਕੋਈ ਨਹੀਂ, ਕੋਇਲ ਬੋਲਦੀ ਹੋਵੇ ਜੀ ਕਰਦਾ ਸੁਣਦੇ ਰਹੀਏ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕੋਇਲੇ ਤੇਰਾ ਰੰਗ ਕਾਲਾ ਕਿਉਂ ਹੋ ਗਿਆ ਹੈ? ਕੋਇਲ ਨੂੰ ਪੁੱਛਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਉਂ ਕਾਲੀ ਹੈ? ਕਹਿੰਦੀ ਆਪਣੇ ਪ੍ਰੀਤਮ ਕੇ ਹੋ ਵਿਰਹਿ ਜਾਂਦੀ, ਮੈਨੂੰ ਬਿਰਹੋਂ ਨੇ ਸਾੜਿਆ ਤਾਂ ਮੇਰਾ ਰੰਗ ਕਾਲਾ ਹੋ ਗਿਆ। ਗੁਰਮੁਖੋ ਕੋਇਲ ਨਾਲੋਂ ਕਾਲਾ ਕੋਈ ਨਹੀਂ, ਵੇਖੋ, ਪਰ ਉਹ ਸਭ ਨੂੰ ਸੋਹਣੀ ਲੱਗਦੀ ਹੈ। ਬੰਦਾ ਗੁਣਾ ਕਰਕੇ ਸੋਹਣਾ ਲੱਗਦਾ, ਰੰਗ ਕਰਕੇ ਨਹੀਂ। ਬੜੇ ਬੜੇ ਮਹਾਂਪੁਰਸ਼ ਤੁਸੀਂ ਵੇਖੇ ਹੋਣਗੇ, ਰੰਗ ਭਾਵੇਂ ਕਾਲੇ ਹੀ ਨੇ, ਲੱਖਾਂ ਦੁਨੀਆ ਉਹਨਾਂ ਨੂੰ ਝੁਕਦੀ ਉਹਨਾਂ ਦੇ ਅੱਗੇ। ਰੰਗ ਦੀ ਗੱਲ ਨਹੀਂ, ਗੱਲ ਤੇ ਕਰਮ ਦੀ ਹੈ, ਤੁਹਾਡੇ ਕਰਮ ਕੈਸੇ ਨੇ। ਆਪਣੇ ਕਰਮ ਨਿਰਮਲ ਬਣਾਈਏ ਫਿਰ ਸੰਸਾਰ ਵਿੱਚ ਕਦਰ ਪੈਂਦੀ ਹੈ। ਰੰਗ ਭਾਵੇਂ ਸੋਹਣੇ ਵੀ ਨਹੀਂ ਜੇ ਕਰਮ ਚੰਗੇ ਨਹੀਂ ਫਿਰ ਗੁਰੂ ਘਰ ਵਿੱਚ ਕਦੇ ਪ੍ਰਵਾਨ ਨਹੀਂ ਹੋਵਾਂਗੇ ਸੰਸਾਰ ਵਿੱਚ ਕਦੇ ਸਤਿਕਾਰ ਨਹੀਂ ਹੋਏਗਾ ਸ਼ਰਧਾ ਭਾਵਨਾ ਅੰਦਰ ਬਣਾਈਏ ਜਿਨ੍ਹਾਂ ਦੀ ਸ਼ਰਧਾ ਸਤਿਗੁਰੂ ਦੇ ਦਰ ਤੋਂ ਸਭ ਕੁਛ ਪ੍ਰਾਪਤ ਕਰਦੇ ਨੇ ਇਹ ਤੇ ਸਾਰੀ ਸਾਰੀ ਜ਼ਿੰਦਗੀ ਨੱਕ ਰਗੜਨ ਵਾਲੇ ਖਾਲੀ ਰਹਿ ਜਾਂਦੇ ਡਾਕਟਰ ਇਕਬਾਲ ਸਿੰਘ ਸ਼ਹਿਰ ਲੁਧਿਆਣੇ ਹੋਏ ਨੇ ਉਹਨਾਂ ਨੇ ਇੱਕ ਕਾਫੀ ਸਮਾਂ ਪਹਿਲਾਂ ਇੰਗਲਿਸ਼ ਟ੍ਰਿਬਿਊਨ ਜੋ ਸ਼ਬਦ ਹੈ ਉਹਦੇ ਵਿੱਚ ਇੱਕ ਲੇਖ ਲਿਖਿਆ ਸੀ ਉਸ ਲੇਖ ਵਿੱਚ ਉਹਨਾਂ ਨੇ ਆਪਣੀ ਇੱਕ ਹੱਡ ਬੀਤੀ ਲਿਖੀ ਇੱਕ ਜੱਗ ਬੀਤੀ ਹੁੰਦੀ ਹੈ ਇੱਕ ਹੱਡ ਬੀਤੀ ਸੁਣੀ ਸੁਣਾਈ ਨਹੀਂ ਉਹਨਾਂ ਨੇ ਆਪਣੀ ਹੱਡ ਬੀਤੀ ਲਿਖੀ ਹੈ ਵੀ ਸ਼ਾਇਦ ਇਹਨੂੰ ਪੜ੍ਹ ਕੇ ਕਿਸੇ ਦੇ ਅੰਦਰ ਸ਼ਰਧਾ ਬਣੇ ਇੱਕੋ ਇੱਕ ਡਾਕਟਰ ਸਨ ਟੈਸਟ ਟਿਊਬ ਬੇਬੀ ਪੈਦਾ ਹੁੰਦਾ ਹੈ ਲੋਕ ਜਿਹੜੇ ਨੇ ਇੱਦਾਂ ਬੱਚਾ ਪੈਦਾ ਕਰਦੇ ਨੇ ਪਰ ਸਭ ਤੋਂ ਪਹਿਲਾਂ ਇਹਦੀ ਖੋਜ ਇੰਡੀਆ ਚ ਹੋਈ ਹੈ ਅਮਰੀਕਾ ਕੈਨੇਡਾ ਇੰਗਲੈਂਡ ਚ ਨਹੀਂ ਇੰਡੀਆ ਚ ਔਰ ਇੰਡੀਆ ਦੇ ਵਿੱਚ ਡਾਕਟਰ ਇਕਬਾਲ ਸਿੰਘ ਹੋਏ ਨੇ ਲੁਧਿਆਣੇ ਵਿੱਚ ਨੇ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਖੋਜ ਕੀਤੀ ਧਿਆਨ ਦੇਣਾ ਸਭ ਤੋਂ ਪਹਿਲਾਂ ਖੋਜ ਉਹਨਾਂ ਨੇ ਇਹ ਕੀਤੀ ਬਹੁਤ ਵੱਡੀ ਖੋਜ ਸੀ ਉਹਨਾਂ ਨੇ ਜਦੋਂ ਇਹ ਖੋਜ ਕੀਤੀ ਬੜੀ ਪ੍ਰਸਿੱਧੀ ਹੋਈ ਉਹਨਾਂ ਦੀ ਇੰਟਰਨੈਸ਼ਨਲ ਲੈਵਲ ਤੇ ਉਹ ਜਾਣਨ ਲੱਗ ਪਏ ਲੋਕ ਉਹਨਾਂ ਨੂੰ ਔਰ ਬਹੁਤ ਸਾਰੇ ਡਾਕਟਰ ਵਿਦੇਸ਼ਾਂ ਤੋਂ ਡਾਕਟਰ ਇਕਬਾਲ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਸੀ ਵੀ ਹਿੰਦੁਸਤਾਨ ਵਿੱਚ ਰਹਿਣ ਵਾਲਾ ਐਡਾ ਵੱਡਾ ਖੋਜੀ ਡਾਕਟਰ ਗੱਲ ਮੁਕਾਓ ਉਹਨਾਂ ਨੇ ਲਿਖਿਆ ਕਿ ਮੈਂ ਇੱਕ ਵਾਰੀ ਆਪਣੇ ਘਰ ਵਿੱਚ ਸਾਂ ਤੇ ਇੱਕ ਗੋਰਾ ਡਾਕਟਰ ਸਾਡੇ ਘਰ ਵਿੱਚ ਮਹਿਮਾਨ ਆਇਆ ਹੋਇਆ ਸੀ ਉਸ ਡਾਕਟਰ ਨੇ ਸਵੇਰੇ ਮੈਨੂੰ ਵੇਖਿਆ ਗੋਰੇ ਨੇ ਜੋ ਬਾਹਰੋਂ ਆਇਆ ਸੀ ਅਮਰੀਕਾ ਤੋਂ ਵੀ ਡਾਕਟਰ ਇਕਬਾਲ ਸਿੰਘ ਸਵੇਰੇ ਉੱਠਦਾ ਹੈ ਇਸ਼ਨਾਨ ਕਰਦਾ ਹੈ ਨਿਤਨੇਮ ਕਰਦਾ ਹੈ ਭਜਨ ਕਰਦਾ ਹੈ ਚੰਗੀ ਨੌਕਰੀ ਹੈ ਸਾਰਾ ਕੁਝ ਬੜਾ ਮਾਇਆ ਬੜੀ ਹੈ ਪਰ ਓਨੀ ਸ਼ਰਧਾ ਵੀ ਬੜੀ ਹੈ ਭਾਵਨਾ ਵੀ ਬੜੀ ਹੈ ਵੱਡੇ ਲੋਕਾਂ ਵਿੱਚ ਵੇਖੋਗੇ ਵਿਰਲੇ ਵਿਰਲੇ ਹੁੰਦੇ ਨੇ ਸ਼ਰਧਾਵਾਨ ਨਹੀਂ ਤੇ ਜਿਵੇਂ ਜਿਵੇਂ ਸਾਡੇ ਰੁਤਬੇ ਵੱਧਦੇ ਜਾਂਦੇ ਨੇ ਉਵੇਂ ਉਵੇਂ ਅਸੀਂ ਗੁਰੂ ਨਾਲੋਂ ਦੂਰ ਚਲੇ ਜਾਂਦੇ ਬੜੇ ਮਿਲੇ ਨੇ ਜਿਨ੍ਹਾਂ ਨੂੰ ਪੁੱਛੀਦਾ ਫਲਾਣਾ ਸਿੰਘ ਗੁਰਦੁਆਰਾ ਸਾਹਿਬ ਹੁਣ ਨਹੀਂ ਆਉਂਦੇ ਕੀ ਗੱਲ ਵੀ ਤੁਹਾਡੀ ਗੈਰ ਹਾਜ਼ਰੀ ਕਿਉਂ ਹੈ ਉਹ ਕਹਿਣਗੇ ਜੀ ਹੁਣ ਕੰਮ ਵਧਾ ਲਿਆ ਬਾਬਾ ਜੀ ਅੱਗੇ ਇੱਕ ਦੁਕਾਨ ਸੀ ਹੁਣ ਦੋ ਹੋ ਗਈਆਂ ਨੇ ਟਾਈਮ ਹੀ ਨਹੀਂ ਲੱਗਦਾ ਕੀ ਕਰੀਏ ਪਹਿਲਾਂ ਜੀ ਆਪਣੀ ਜ਼ਮੀਨ ਸੀ ਹੁਣ ਠੇਕੇ ਤੇ ਲੈ ਕੇ ਵੀ ਵਾਹੁਣ ਲੱਗ ਪਏ ਆ ਹੁਣ ਸਮਾਂ ਹੀ ਨਹੀਂ ਲੱਗਦਾ ਜਿਵੇਂ ਜਿਵੇਂ ਕੰਮ ਵੱਧ ਰਹੇ ਨੇ ਅਸੀਂ ਸਤਿਗੁਰੂ ਨਾਲੋਂ ਦੂਰ ਹੋ ਜਾਂਦੇ ਹਾਂ ਹੋ ਸਕਦਾ ਤੁਹਾਡੇ ਚ ਕੋਈ ਬੈਠਾ ਹੋਵੇ ਜਿਹੜੇ ਬੜਾ ਨਿਤਨੇਮ ਕਰਦੇ ਸੀ ਪਰ ਹੁਣ ਛੱਡ ਦਿੱਤਾ ਕੀ ਗੱਲ ਬਈ ਹੁਣ ਕਾਰੋਬਾਰਾਂ ਚੋਂ ਟਾਈਮ ਹੀ ਨਹੀਂ ਲੱਗਦਾ ਹੁਣ ਕੀ ਕਰੀਏ ਪਹਿਲਾਂ ਕਰਦੇ ਸੀ ਹੁਣ ਘੱਟ ਗਿਆ ਪਹਿਲਾਂ ਜ਼ਿਆਦਾ ਸੀ ਨਿਤਨੇਮ ਪਰ ਹੁਣ ਘਟਾ ਦਿੱਤਾ ਕਿਉਂ ਕਹਿੰਦੇ ਕੰਮ ਵੱਧ ਗਏ ਨੇ ਉਹ ਕੰਮਾਂ ਚ ਬਰਕਤਾਂ ਪੈਣਗੀਆਂ ਜਿਨ੍ਹਾਂ ਨੇ ਤੈਨੂੰ ਗੁਰੂ ਤੋਂ ਦੂਰ ਕਰ ਦਿੱਤਾ ਉਹ ਕੰਮਾਂ ਚ ਵੱਧਦੇ ਰਹਿਣਗੇ ਚੰਗੀ ਗੱਲ ਤੇ ਇਹ ਸੀ ਕਿ ਜੇ ਪੰਜ ਬਾਣੀਆਂ ਪੜ੍ਹਦਾ ਸੈਂ ਨਾਲ ਸੁਖਮਣੀ ਸਾਹਿਬ ਹੋਰ ਵੱਧ ਜਾਣਾ ਚਾਹੀਦਾ ਸੀ ਇੱਕ ਦੁਕਾਨ ਤੋਂ ਦੋ ਹੋ ਜਾਂਦੀਆਂ ਫਿਰ ਤੂੰ ਜਪਜੀ ਸਾਹਿਬ ਦੇ ਪਾਠ ਹੋਰ ਵੱਧ ਕਰਦਾ ਜ਼ਿਆਦਾ ਕੰਮ ਵੱਧ ਗਿਆ ਤੂੰ ਹੋਰ ਸੇਵਾ ਕਰਦਾ ਸੱਚੇ ਪਾਤਸ਼ਾਹ ਤੁਹਾਡਾ ਧੰਨਵਾਦ ਆਪੇ ਕਿਰਪਾ ਕਰਦੇ ਨੇ ਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਖਿਡੌਣੇ ਦਿੰਦੇ ਨੇ ਅਸੀਂ ਖਿਡੌਣਿਆਂ ਨਾਲ ਹੀ ਖੇਡਣ ਲੱਗ ਪੈਂਦੇ ਹਾਂ ਬੱਚੇ ਨੂੰ ਖਿਡੌਣਾ ਦਿੱਤਾ ਜਾਂਦਾ ਹੈ ਕਾਹਦੇ ਵਾਸਤੇ ਮਾਂ ਖਿਡੌਣਾ ਦਿੰਦੀ ਹੈ ਵੀ ਮੈਨੂੰ ਕੰਮ ਕਰਨ ਦੇਵੇ ਖਿਡੌਣੇ ਨਾਲ ਪਰਚ ਜਾਏਗਾ ਖੇਡਣ ਲੱਗ ਪਏਗਾ ਮਾਂ ਬੱਚੇ ਨੂੰ ਖਿਡੌਣਾ ਦਿੰਦੀ ਹੈ ਬੱਚਾ ਖਿਡੌਣੇ ਦੇ ਵਿੱਚ ਮਸਤ ਹੋ ਜਾਂਦਾ ਹੈ ਪਰ ਸਾਡੇ ਨਾਲੋਂ ਸਿਆਣਾ ਹੈ ਗੁਰਮੁਖੋ ਸਾਡੇ ਨਾਲੋਂ ਸਿਆਣਾ ਹੈ ਬੱਚਾ ਖਿਡੌਣੇ ਨਾਲ ਇੱਕ ਘੰਟਾ ਖੇਡੇਗਾ ਦੋ ਘੰਟੇ ਖੇਡੇਗਾ ਚਾਰ ਘੰਟੇ ਖੇਡੇਗਾ ਆਖਿਰਕਾਰ ਉਹਨੇ ਕਹਿਣਾ ਪਰੇ ਸਿੱਟ ਦਿਓ ਮੈਨੂੰ ਮੇਰੀ ਮਾਂ ਚਾਹੀਦੀ ਮੈਨੂੰ ਮੇਰੀ ਮਾਂ ਦੀ ਲੋੜ ਹੈ ਖਿਡੌਣੇ ਨਾਲ ਬੱਚਾ ਕੁਝ ਸਮਾਂ ਹੀ ਖੇਡ ਸਕਦਾ ਹੈ ਸਦਾ ਨਹੀਂ ਇਸ ਰੱਬ ਨੇ ਸਾਨੂੰ ਖਿਡੌਣੇ ਦਿੱਤੇ ਨੇ ਪੁੱਤ ਪੋਤਰੇ ਇਹ ਖਿਡੌਣੇ ਘਰ ਦਿੱਤਾ ਹੈ ਗੱਡੀਆਂ ਦਿੱਤੀਆਂ ਨੇ ਜ਼ਮੀਨ ਦਿੱਤੀ ਹੈ ਇਹ ਖਿਡੌਣੇ ਦਿੱਤੇ ਹੋਏ ਨੇ ਪਰ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ 70 70 80 80 ਸਾਲ ਦੇ ਹੋ ਕੇ ਵੀ ਅਸੀਂ ਖਿਡਾਉਣੇ ਆ ਨਾੜੀ ਖੇਡਨੇ ਆ। ਮਾਂ ਸਾਨੂੰ ਭੁੱਲਿਓ ਹੀ ਰਹਿੰਦੀ ਹੈ, ਗੁਰਬਾਣੀ ਸਾਡੀ ਮਾਂ ਹੈ ਉਹ ਸਾਨੂੰ ਯਾਦ ਹੀ ਨਹੀਂ ਆਉਂਦੀ, ਅਸਲ ਭੁੱਲ ਜਾਂਦਾ ਹੈ। ਬਸ ਪਦਾਰਥਾਂ ਦੇ ਵਿੱਚ ਇਹੋ ਜਿਹੇ ਫਸਨੇ ਆ, ਦਾਤ ਪਿਆਰੀ ਵਿਸਰਿਆ ਦਾਤਾ ਦਾ, ਦਾਤਾਂ ਹੀ ਪਿਆਰੀਆਂ ਲੱਗਣ ਲੱਗ ਪੈਂਦੀਆਂ ਨੇ ਤੇ ਦਾਤਾ ਭੁੱਲ ਜਾਂਦਾ ਹੈ। ਗੁਰਮੁਖੋ ਪੜ੍ਹਾਈਆਂ ਕਰਨੀਆਂ ਬੜੀਆਂ ਜ਼ਰੂਰੀਆਂ ਜ਼ਰੂਰੀ ਹਨ, ਅੱਜ ਦੇ ਸਮੇਂ ਵਿੱਚ ਐਜੂਕੇਸ਼ਨ ਦੀ ਬੜੀ ਲੋੜ ਹੈ, ਪਰ ਕੀ ਫਾਇਦਾ ਤੇਰੀ ਐਮਏ ਕੀਤੀ ਦਾ ਜੇ ਤੂੰ ਕਦੇ ਪੋਥੀ ਸਾਹਿਬ ਖੋਲ ਕੇ ਜਪਜੀ ਸਾਹਿਬ ਪੜ੍ਹਿਆ ਹੀ ਨਾ। ਸਤਿਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ, ਜੇ ਤਰੱਕੀ ਕੀਤੀ ਹੈ, ਤੂੰ ਮਿਹਨਤ ਕੀਤੀ ਹੈ ਤੇ ਕਦੇ ਗੁਰਬਾਣੀ ਵੀ ਪੜ੍ਹ ਕੇ ਵੇਖ। ਲੈਕਚਰਾਰ ਬਣ ਗਿਆ, ਪ੍ਰੋਫੈਸਰ ਬਣ ਗਿਆ, ਸਕੂਲ ਵਿੱਚ ਪੜ੍ਹਾਉਣਾ ਹੈ, ਕਾਲਜ ਵਿੱਚ ਪੜ੍ਹਾਉਣਾ ਹੈ, ਤਰੱਕੀ ਕਰ ਗਿਆ, ਪਰ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਤੇ ਪੜ੍ਹ ਕੇ ਵੇਖ। ਕੀ ਫਾਇਦਾ ਉਹਨਾਂ ਪੜ੍ਹਾਈਆਂ ਦਾ ਜੇ ਕਦੇ ਸਤਿਗੁਰੂ ਦੀ ਬਾਣੀ ਪੜ੍ਹ ਕੇ ਹੀ ਨਾ ਵੇਖੀ। ਇੱਥੇ ਪੜ੍ਹੇ ਜਾਂ ਅਨਪੜ੍ਹ ਦੀ ਗੱਲ ਨਹੀਂ ਹੈ, ਜੋ ਪ੍ਰਾਨੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਪੜ੍ਹਿਆ ਹੋਵੇ ਭਾਵੇਂ ਅਨਪੜ੍ਹ ਹੋਵੇ, ਪਰਮਗਤੀ ਨੂੰ ਪ੍ਰਾਪਤ ਹੁੰਦਾ ਧਿਆਉਣ ਵਾਲਾ। ਅੰਦਰ ਪਿਆਰ ਕਿਹਦੇ ਹੈ? ਉਹ ਪ੍ਰਵਾਨ ਹੈ ਸਤਿਗੁਰੂ ਦੇ ਦਰ ਉੱਤੇ। ਪਰ ਜਿਵੇਂ ਜਿਵੇਂ ਅਸੀਂ ਉੱਪਰ ਨੂੰ ਜਾਂਦੇ ਹਾਂ, ਸਾਡੀ ਕੁਰਸੀ ਵੱਧਦੀ ਹੈ, ਅਹੁਦੇ ਵੱਧਦੇ ਨੇ, ਸਤਿਕਾਰ ਵੱਧਦਾ ਹੈ, ਉਵੇਂ ਉਵੇਂ ਅਸੀਂ ਸਤਿਗੁਰੂ ਨਾਲੋਂ ਦੂਰ ਹੁੰਦੇ ਜਾਂਦੇ, ਦੂਰ ਹੋ ਰਹੇ। ਮੈਂ ਅੱਗੇ ਵੀ ਸ਼ਾਇਦ ਤੁਹਾਡੇ ਚਰਨਾਂ ਚਰਜ ਕੀਤੀ ਸੀ, ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ਾਂ ਕੋਲ ਇੱਕ ਸੁੰਦਰ ਸਿੰਘ ਮਜੀਠੀਆ ਜੀ ਹੋਏ, ਪੰਥ ਵਿੱਚ ਉਹਨਾਂ ਦਾ ਬੜਾ ਨਾਂ ਤੇ ਸਤਿਕਾਰ ਸੀ। ਉਹ ਇੱਕ ਦਫਾ ਮਹਾਂਪੁਰਸ਼ਾਂ ਕੋਲ ਆਏ, ਕਹਿੰਦੇ ਬਾਬਾ ਜੀ ਮੇਰੇ ਲਾਇਕ ਕੋਈ ਸੇਵਾ ਹੋਈ ਤੇ ਮੈਨੂੰ ਦੱਸਿਓ। ਕਈ ਪੁੱਛ ਲੈਂਦੇ ਨੇ ਮਹਾਂਪੁਰਸ਼ਾਂ ਨੂੰ ਕੋਈ ਮੇਰੇ ਲਾਇਕ ਸੇਵਾ, ਕਹਿੰਦੇ ਜੀ ਦੱਸੋ। ਮਹਾਂਪੁਰਸ਼ ਆਖਣ ਲੱਗੇ ਸਾਨੂੰ ਕੋਈ ਲੋੜ ਨਹੀਂ, ਕੋਈ ਕੰਮ ਨਹੀਂ। ਕੁਝ ਸਮਾਂ ਬੈਠੇ, ਚੰਗਾ ਬਾਬਾ ਜੀ ਮੈਂ ਜਾਣਾ ਜੀ, ਕੋਈ ਮੇਰੇ ਲਾਇਕ ਸੇਵਾ ਸਰਕਾਰੇ ਦਰਬਾਰੇ ਹੋਈ ਨਾ ਮੈਨੂੰ ਦੱਸਿਓ। ਦੂਜੀ ਹਰੀ ਕਿਹਾ, ਮਹਾਂਪੁਰਸ਼ ਆਖਣ ਲੱਗੇ ਸੁੰਦਰ ਸਿਆਂ ਸਾਨੂੰ ਫਕੀਰਾਂ ਨੂੰ ਕੀ ਲੋੜ ਹੈ ਸਰਕਾਰੇ ਦਰਬਾਰੇ, ਕੋਈ ਕੰਮ ਨਹੀਂ, ਕਿਉਂਕਿ ਉਹ ਰੱਬ ਦੇ ਰੰਗ ਵਿੱਚ ਮਸਤ ਰਹਿੰਦੇ ਨੇ, ਰੰਗ ਵਿੱਚ ਹੱਸਦੇ ਨੇ, ਰੰਗ ਵਿੱਚ ਰੋਂਦੇ ਨੇ, ਰੰਗ ਵਿੱਚ ਚੁੱਪ ਵੀ ਕਰ ਜਾਂਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ ਇੱਕ ਵਾਹਿਗੁਰੂ ਤੋਂ ਬਿਨਾਂ। ਰੋਜ਼ ਪੜ੍ਹਦੇ ਹੋ, ਰੰਗ ਹੱਸਾ ਹੈ ਰੰਗ ਰੋਵ ਹੈ ਚੁੱਪ ਪੀ ਕਰ ਜਾ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਸਾਨੂੰ ਲੋੜ ਹੀ ਨਹੀਂ ਸਰਕਾਰਾਂ ਦੀ, ਸਾਡੀ ਸੱਚੀ ਸਰਕਾਰ ਨਾਲ ਪ੍ਰੀਤ ਹੈ, ਅਸੀਂ ਕੀ ਲੈਣਾ ਸਰਕਾਰੇ ਦਰਬਾਰੇ ਕੋ, ਸਾਨੂੰ ਨਹੀਂ ਜ਼ਰੂਰਤ ਕਿਸੇ ਚੀਜ਼ ਦੀ। ਫਿਰ ਵੀ ਬਾਬਾ ਜੀ ਕੋਈ ਕੰਮ ਹੋਇਆ ਦੱਸਿਓ, ਤੀਜੀ ਵਾਰੀ ਫਿਰ ਕਹਿਤਾ, ਕਹਿੰਦੇ ਹੁਣੇ ਹੀ ਕੰਮ ਹੈ, ਬੈਠ ਜਰਾ, ਬਹਿ ਗਿਆ। ਦੱਸੋ ਬਾਬਾ ਜੀ ਕੀ ਕੰਮ ਹੈ? ਇਹ ਦੱਸ ਨਿਤਨੇਮ ਕੀ ਕਰਨਾ? ਬਾਬਾ ਜੀ ਸਤਿਗੁਰੂ ਦੀ ਕਿਰਪਾ ਨਾਲ, ਤੁਹਾਡੇ ਵਰਗੇ ਗੁਰਮੁਖਾਂ ਮਹਾਂਪੁਰਸ਼ਾਂ ਦੀਆਂ ਅਸੀਸਾਂ ਨਾਲ ਮੈਂ ਪੰਜ ਬਾਣੀਆਂ ਪੜ੍ਹਨਾ ਰੋਜ਼, ਔਰ ਨਾਲ ਨਾਲ ਮੈਂ ਪੰਜ ਬਾਣੀਆਂ ਤੋਂ ਬਾਅਦ ਪੰਜ ਪਾਠ ਜਪਜੀ ਸਾਹਿਬ ਦੇ ਵੀ ਦਿਨੇ ਕਰ ਲੈਂਦੇ। ਦੱਸਿਆ ਨਿਤਨੇਮ, ਖੁਸ਼ ਹੋਏ ਮਹਾਂਪੁਰਸ਼ ਨਿਤਨੇਮ ਕਰਦਾ ਹੈ। ਅੱਜ ਦੇ ਸਮੇਂ ਵਿੱਚ ਜਿਹੜਾ ਨਿਤਨੇਮੀ ਆ ਉਹ ਸੂਰਮਾ ਹੈ, ਕਲਯੁਗ ਦਾ ਸਮਾਂ ਹੈ, ਸਾਰੀ ਸਾਰੀ ਰਾਤ ਟੈਲੀਵਿਜ਼ਨ ਚੱਲਦੇ ਨੇ, ਜਿਹੜਾ ਫਿਰ ਵੀ ਨਿਤਨੇਮ ਕਰ ਲਵੇ ਆਪਣਾ ਉਹ ਸੂਰਮਾ ਹੈ, ਜਿਹੜਾ ਸਵੇਰੇ ਅੱਧਾ ਘੰਟਾ ਭਜਨ ਕਰਦਾ ਉਹ ਸੂਰਮਾ ਹੈ, ਜਿਹੜਾ ਅੰਮ੍ਰਿਤਧਾਰੀ ਹੈ ਸੂਰਮਾ ਹੈ, ਜੇ ਵੀ ਕਹਿ ਦੇਈ ਅਤ ਕਥਨੀ ਨਹੀਂ, ਜਿਹੜਾ ਸਾਡਾ ਨੌਜਵਾਨ ਦਸਤਾਰ ਬੰਨ ਕੇ ਦਾੜਾ ਰੱਖ ਕੇ ਕਾਲਜ ਚ ਪੜ੍ਹ ਰਿਹਾ ਉਹ ਸੂਰਮਾ ਹੈ। ਅੱਜ ਦੇ ਸਮੇਂ ਚ ਜਿਹੜਾ ਬੱਚਾ ਦਸਤਾਰ ਧਾਰੀ ਹੈ ਉਹ ਸੂਰਮਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਹੈ ਸੋ ਕਹੀਅਤ ਹੈ ਸੂਰਾ, ਜਿਹਨੂੰ ਇਸ ਯੁੱਗ ਵਿੱਚ ਨਾਮ ਦਾ ਰੰਗ ਚੜਿਆ ਉਹ ਸੂਰਮਾ ਹੈ। ਆਤਮ ਜਿਹੜਾ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ। ਧੰਨ ਭਾਗ ਨੇ ਉਹਨਾਂ ਗੁਰ ਬੱਚਿਆਂ ਦੇ ਜਿਹੜੇ ਕਾਲਜਾਂ ਵਿੱਚ ਪੜ੍ਹਦੇ ਨੇ, ਦਸਤਾਰ ਸਜਾ ਕੇ ਜਾ ਰਹੇ ਨੇ, ਬੜੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਪਰ ਜਿਨ੍ਹਾਂ ਉੱਤੇ ਅਸਰ ਨਹੀਂ ਹੋਇਆ ਉਹ ਦਸਤਾਰ ਬੰਨ ਕੇ ਪੱਗ ਬੰਨ ਕੇ ਮਹਾਰਾਜ ਦੀ ਕਿਰਪਾ ਨਾਲ ਕਾਲਜਾਂ ਵਿੱਚ ਪੜ੍ਹਦੇ ਨੇ, ਦਸਤਾਰਾਂ ਸਜਾਈਆਂ ਹੋਈਆਂ ਨੇ, ਦਾੜੇ ਰੱਖੇ ਹੋਏ ਨੇ, ਉਹ ਸੂਰਮੇ ਨੇ। ਚਾਹੀਦਾ ਇਹੋ ਜਿਹੇ ਨੌਜਵਾਨਾਂ ਦਾ ਸਤਿਕਾਰ ਕਰੀਏ, ਪਨੀਰੀ ਸਾਂਭੀਏ ਆਪਣੀ, ਸਕੂਲਾਂ ਕਾਲਜਾਂ ਵਿੱਚ ਕੇਸਾ ਧਾਰੀ ਬੱਚਿਆਂ ਦਾ ਸਪੈਸ਼ਲ ਸਤਿਕਾਰ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਪਿੱਛੇ ਜੇ ਇੱਕ ਬਿਆਨ ਆਇਆ ਸੀ, ਜਿਹੜੇ ਬੱਚੇ ਕੇਸਾਂ ਧਾਰੀ ਹੋਣਗੇ ਉਹਨਾਂ ਦੀਆਂ ਫੀਸਾਂ ਸ਼੍ਰੋਮਣੀ ਕਮੇਟੀ ਭਰਿਆ ਕਰੇਗੀ। ਪਤਾ ਨਹੀਂ ਇਹ ਗੱਲ ਬਿਆਨਾਂ 'ਚ ਹੀ ਰਹਿਣੀ ਹੈ ਕਿ ਲਾਗੂ ਕਰਨਗੇ, ਜੇ ਕਿਤੇ ਕਰ ਦੇਣ ਤੇ ਇਹਦੂ ਚੰਗੀ ਗੱਲ ਨਹੀਂ ਹੋਰ ਹੋ ਸਕਦੀ। ਕੋਈ ਨੌਜਵਾਨਾਂ ਨੂੰ ਹੌਸਲਾ ਹੋਏਗਾ, ਉਹਨਾਂ ਦੀਆਂ ਫੀਸਾਂ ਜੇ ਗੁਰਮੁਖੋ ਸ਼੍ਰੋਮਣੀ ਕਮੇਟੀ ਭਰਦੀ। ਪਰ ਸਾਡੇ ਜ਼ਿਆਦਾਤਰ ਬਿਆਨ ਪੇਪਰਾਂ 'ਚ ਹੀ ਰਹਿ ਜਾਂਦੇ ਨੇ, ਰੁਲ ਜਾਂਦੇ ਨੇ, ਉਹ ਲਾਗੂ ਨਹੀਂ ਹੁੰਦੇ। ਤੇ ਨੌਜਵਾਨਾਂ ਨੂੰ ਸਾਂਭਣ ਦੀ ਲੋੜ ਹੈ ਬੜੀ। ਤੇ ਸਤਸੰਗ ਜੀ, ਮਹਾਪੁਰਸ਼ ਕਹਿੰਦੇ ਨੇ ਕੀ ਕਰਦਾ ਨਿਤਨੇਮ, ਕਹਿੰਦਾ ਜੀ ਪੰਜ ਬਾਣੀਆਂ ਪੜ੍ਹ ਕੇ ਪੰਜ ਪਾਠ ਜਪਜੀ ਸਾਹਿਬ ਦੇ ਕਰ ਲੈ। ਮਹਾਪੁਰਸ਼ ਆਖਣ ਲੱਗੇ ਸੁੰਦਰ ਸਿੰਘ ਜੀ ਆਪਣੇ ਅਹੁਦੇ ਗਣਾਓ, ਤੁਹਾਡੇ ਕੋਲ ਅਹੁਦੇ ਕਿਹੜੇ ਕਿਹੜੇ ਨੇ। ਬਾਬਾ ਜੀ ਫਲਾਣੀ ਸੰਸਥਾ ਦਾ ਮੈਂ ਚੇਅਰਮੈਨ ਆ, ਫਲਾਣੀ ਸੰਸਥਾ ਵਿੱਚ ਮੈਨੂੰ ਪ੍ਰਧਾਨ ਚੁਣਿਆ ਹੋਇਆ, ਫਲਾਣੀ ਸੰਸਥਾ ਨੇ ਮੈਨੂੰ ਸੈਕਟਰੀ ਰੱਖਿਆ, ਆਹ ਅਹੁਦਾ ਵੀ ਮੇਰੇ ਕੋਲ ਹੈ, ਆਹ ਅਹੁਦਾ ਵੀ ਮੇਰੇ ਕੋਲ ਹੈ, ਕਈ ਅਹੁਦੇ ਇਕੱਠੇ ਹੀ ਗਿਣਾ ਦਿੱਤੇ। ਬਾਬਾ ਆਨੰਦ ਸਿੰਘ ਆਖਣ ਲੱਗੇ ਮਜੀਠੀਆ ਜੀ ਤੁਹਾਡੀ ਗੁੱਡੀ ਬੜੀ ਚੜੀ ਹੈ, ਤੁਹਾਡੀ ਬੜੀ ਤਰੱਕੀ ਹੈ, ਗੁੱਡੀ ਪਤੰਗ ਬੜੀ ਚੜੀ ਹੋਈ ਹੈ, ਗੁੱਡੀ ਤੇ ਚੜੀ ਹੈ ਬਹੁਤ ਜ਼ਿਆਦਾ, ਪਰ ਡੋਰ ਵਾਲਾ ਪਿੰਨਾ ਸੁੰਦਰ ਸਿੰਘ ਤੂੰ ਛੋਟਾ ਜਿਹਾ ਚੁੱਕੀ ਫਿਰਨਾ, ਪਿੰਨਾ ਛੋਟਾ ਜਿਹਾ ਹੀ ਹੈ ਨਿਤਨੇਮ ਵਾਲਾ, ਤੇ ਗੁੱਡੀ ਤੇਰੀ ਬੜੀ ਚੜੀ ਹੈ। ਜੇ ਜ਼ਿਆਦਾ ਉੱਚਾ ਜਾਣਾ ਚਾਹੁੰਦਾ ਹੈ ਤੇ ਬੱਚਿਆਂ ਨੂੰ ਪਿੰਨਾ ਵੀ ਓਡਾ ਹੀ ਵੱਡਾ ਲੈ ਕੇ ਜਾਣਾ ਪੈਂਦਾ ਨਾ ਡੋਰ ਵਾਲਾ, ਤਾਂ ਹੀ ਓਨੀ ਉੱਚੀ ਜਾਂਦੀ ਹੈ। ਜੇ ਉਹ ਛੋਟਾ ਜਿਹਾ ਹੈ ਤੇ ਜ਼ਿਆਦਾ ਉੱਚੀ ਨਹੀਂ ਜਾ ਸਕਦੀ, ਉਹ ਗੁੱਡੀ ਛੋਟੀ ਰਹਿ ਜਾਏਗੀ। ਇਸੇ ਤਰ੍ਹਾਂ ਗੁਰਮੁਖੋ, ਜਿੰਨਾ ਉਚਾਈਆਂ ਤੱਕ ਜਾਣਾ ਚਾਹੁੰਦੇ ਆ ਉਹਨਾਂ ਆਪਣਾ ਨਿਤਨੇਮ ਸਾਨੂੰ ਵਧਾਉਣਾ ਚਾਹੀਦਾ। ਹੁੰਦਾ ਅਸਲ ਵਿੱਚ ਕੀ ਹੈ, ਜਿਵੇਂ ਜਿਵੇਂ ਸਾਡੀ ਤਰੱਕੀ ਹੋਈ ਜਾਂਦੀ ਹੈ ਅਸੀਂ ਨਿਤਨੇਮ 'ਚ ਘਟਾਈ ਜਾਂਦੇ ਹਾਂ, ਸਤਿਗੁਰੂ ਤੋਂ ਦੂਰ ਜਾਈ ਜਾਂਦੇ। ਅੱਗੇ ਬੜੀ ਸੇਵਾ ਕਰਦੇ ਸੀ, ਹੁਣ ਟਾਈਮ ਹੀ ਨਹੀਂ ਲੱਗਦਾ, ਹੁਣ ਦੁਕਾਨਾਂ ਦੋ ਹੋ ਗਈਆਂ, ਹੁਣ ਬਿਜ਼ਨਸ ਵੱਧ ਗਿਆ, ਹੁਣ ਕਾਰੋਬਾਰ ਵੱਧ ਗਿਆ, ਇਸ ਕਰਕੇ ਸਮਾਂ ਹੀ ਨਹੀਂ ਪਾਈ ਸੰਗਤੇ। ਏਦਾਂ ਨਹੀਂ ਕਰਨਾ ਚਾਹੀਦਾ, ਜੇ ਸਮਾਂ ਗੁਰੂ ਸਾਹਿਬ ਨੇ ਭਾਗ ਲਾਏ ਨੇ ਸ਼ੁਕਰਾਨੇ ਵਜੋਂ ਹੀ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਨਾ ਚਾਹੀਦਾ। ਵਧਾਓ ਘਟਾਓ ਨਾ, ਥੱਲੇ ਨੂੰ ਨਾ ਜਾਓ। ਡਾਕਟਰ ਇਕਬਾਲ ਸਿੰਘ ਨਿਤਨੇਮ ਕਰਦੇ ਸੀ ਸਵੇਰੇ ਉੱਠ, ਚੰਗੇ ਡਾਕਟਰ ਨੇ, ਚੰਗੇ ਅਹੁਦਿਆਂ ਤੇ ਬੈਠੇ ਨੇ, ਕੋਈ ਵਕੀਲ ਹੈ, ਕੋਈ ਜੱਜ ਹੈ, ਕਈ ਵੇਖੇ ਨੇ ਚੰਗੇ ਚੰਗੇ ਅਹੁਦਿਆਂ ਤੇ ਬਹਿ ਕੇ ਵੀ ਸਵੇਰ ਦਾ ਨਿਤਨੇਮ ਉਹਨਾਂ ਨੇ ਨਹੀਂ ਛੱਡਣਾ। ਜਿੱਥੇ ਮਰਜ਼ੀ ਚਲੇ ਜਾਣ ਸਵੇਰ ਵੇਲੇ ਉਹ ਆਪਣਾ ਭਜਨ ਕਰਦੇ ਨੇ, ਬੰਦਗੀ ਕਰਦੇ ਨੇ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਚੌਂਕੜਾ ਮਾਰ ਕੇ ਬਹਿ ਗਏ। ਪਿੰਨੀ ਰਹਿਣੜੀਏ ਚਮਕਣ ਤਾਰੇ, ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਦੇ ਸਮੇਂ ਆਕਾਸ਼ ਵਿੱਚ ਤਾਰੇ ਜਾਗਦੇ ਨੇ, ਕਹਿੰਦੇ ਨੇ ਉਧਰ ਤਾਰੇ ਜਾਗਣਗੇ ਉਦੋਂ ਫਿਰ ਰੱਬ ਦੇ ਪਿਆਰੇ ਵੀ ਜਾਗਣਗੇ।
ਪਿੰਨੀ ਰਹਿਣਦੇ ਚਮਕਦੇ ਨੇ ਤਾਰੇ, ਜਾਗਦੇ ਪਿਆਰੇ ਰੱਬ ਦੇ, ਪਿੰਨੀ ਰਹਿਣਦੇ ਚਮਕਦੇ ਤਾਰੇ, ਜਾਗਦੇ ਪਿਆਰੇ ਰੱਬ ਦੇ।
ਚੜੀਏ ਚਮਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ, ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ। ਮੈਂ ਬੜੀ ਵਾਰੀ ਅਰਜ ਕੀਤੀ ਹੈ ਸੁਕੇਸੀ ਇਸ਼ਨਾਨ ਸੰਪੂਰਨ ਇਸ਼ਨਾਨ ਹੁੰਦਾ, ਇਹਦੇ ਵਿੱਚ ਭੇਦ ਹੈ ਕੋਈ? ਪਿੱਛੇ ਜੇ ਸਾਡੇ ਅਸਥਾਨ ਤੇ ਇੱਕ ਬੜੇ ਵੱਡੇ ਵਿਦਵਾਨ ਸਨ ਸਵਾਮੀ ਜੀ, ਉਹ ਆਏ, ਮੈਂ ਉਹਨਾਂ ਕੋਲ ਬੈਠਾ ਸੀ, ਜਲ ਪਾਣੀ ਛਕਦੇ ਸੀ ਤੇ ਮੈਂ ਕੁਦਰਤੀ ਪੁੱਛ ਲਿਆ। ਉਹਨਾਂ ਦੇ ਨਗ ਇੱਕ ਦੋ ਨਾਲਦਿਆਂ ਦੇ ਪਾਏ ਹੋਏ ਸੀ, ਨਗ ਹੱਥਾਂ ਚ। ਮੈਂ ਉਹਨਾਂ ਨੂੰ ਪੁੱਛਿਆ, ਜੀ ਆ ਨਗ ਜਿਹੜੇ ਪਾਉਂਦੇ ਆ ਇਹਦਾ ਕੀ ਅਰਥ ਹੈ? ਉਹ ਆਖਣ ਲੱਗੇ ਕਿ ਸਾਇੰਸ ਇਸ ਗੱਲ ਨੂੰ ਮੰਨਦੀ ਹੈ, ਸਾਇੰਟਿਸਟ ਮੰਨਦੇ ਕਿ ਪੰਜਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ, ਧਰਤੀ ਪਾਣੀ ਅੱਗ ਹਵਾ ਆਕਾਸ਼, ਜਿੱਥੇ ਚਾਰ ਤੱਤ ਧਰਤੀ ਆਕਾਸ਼ ਧਰਤੀ ਪਾਣੀ ਅੱਗ ਤੇ ਹਵਾ ਹੈ, ਉੱਥੇ ਪੰਜਵਾਂ ਤੱਤ ਆਕਾਸ਼ ਵੀ ਹੈ। ਆਕਾਸ਼ ਵਿੱਚ ਉੱਪਰ ਗ੍ਰਹਿ ਨੇ ਤੇ ਕੁਛ ਗ੍ਰਹਿ ਇਹੋ ਜਿਹੇ ਹੁੰਦੇ ਨੇ ਜਿਹੜੀ ਜਿਹਦੇ ਚੋਂ ਕਿਰਨਾਂ ਨਿਕਲਦੀਆਂ ਨੇ, ਉਹ ਸਾਡੇ ਸਰੀਰ ਤੇ ਫਿੱਟ ਨਹੀਂ ਬਹਿੰਦੀਆਂ, ਸ਼ੂਟ ਨਹੀਂ ਕਰਦੀਆਂ ਸਾਡੀ ਚਮੜੀ ਤੇ, ਇਸ ਕਰਕੇ ਉਹਦਾ ਅਸਰ ਹੁੰਦਾ। ਉਦਾਂ ਤੇ ਨਹੀਂ ਕਾਰੋਬਾਰ ਡਾਊਨ ਹੋ ਗਿਆ ਜਾਂ ਹੋਰ ਇਦਾਂ ਦਾ ਕੁਝ ਤੇ ਨਹੀਂ ਉਹ ਕਹਿੰਦੇ, ਪਰ ਸਰੀਰ ਤੇ ਉਹਦਾ ਅਸਰ ਕਈ ਵਾਰੀ ਬੁਰਾ ਪੈਂਦਾ ਉਹਨਾਂ ਕਿਰਨਾਂ ਦਾ। ਇਸ ਕਰਕੇ ਫਿਰ ਉਹ ਤੁਹਾਡੇ ਜਿਹੜੇ ਗ੍ਰਹਿ ਨੇ ਜਨਮ ਕੁੰਡਲੀ ਬਣੀ ਹੁੰਦੀ ਹੈ, ਕਹਿੰਦੇ ਉਹਦੇ ਮੁਤਾਬਕ ਫਿਰ ਪਤਾ ਲੱਗ ਜਾਂਦਾ ਵੀ ਆਹ ਜਿਹੜਾ ਗ੍ਰਹਿ ਹੈ ਇਹ ਇਹ ਸਰੀਰ ਨੂੰ ਛੂਟ ਕਰਦਾ ਕਿ ਨਹੀਂ ਕਰਦਾ, ਤੇ ਜਿਹੜਾ ਗ੍ਰਹਿ ਤੁਹਾਡੇ ਸਰੀਰ ਵਾਸਤੇ ਚੰਗਾ ਨਾ ਹੋਵੇ ਉਹਦੇ ਵਾਸਤੇ ਨਗ ਪਾਇਆ ਜਾਂਦਾ। ਮੈਂ ਉਹਨਾਂ ਨੂੰ ਕਿਹਾ ਵੀ ਇਹ ਤੇ ਠੀਕ ਹੈ ਵੀ ਨਗ ਪਾਇਆ ਜਾਂਦਾ, ਇਹਨੂੰ ਜੇ ਸਾਇੰਸ ਮੰਨਦੀ ਹੈ ਤਾਂ, ਪਰ ਗੁਰਮਤ ਵਿੱਚ ਤੇ ਇਦਾਂ ਦੀ ਗੱਲ ਹੈ ਨਹੀਂ। ਹੁਣ ਪੰਡਿਤ ਲੋਕ ਜਿਹੜੇ ਨੇ ਉਹ ਇਹ ਕੁਝ ਦੱਸ ਦਿਨ, ਕਈਆਂ ਅੰਮ੍ਰਿਤਧਾਰੀਆਂ ਦੇ ਵੇਖੀ ਦਾ ਉੱਪਰ ਦੀ ਸਰੀਸਾ ਵੀ ਹੁੰਦੀ ਹੈ, ਨਗ ਵੀ ਪਾਇਆ ਹੁੰਦਾ ਨਾਲ ਨਾਲ ਹੱਥ ਚ, ਬੜੇ ਨੇ ਇਦਾਂ ਦੇ। ਔਰ ਇੱਕ ਇੱਕ ਨਗ ਦੀ ਕੀਮਤ ਕੋਈ 40,000 ਕੋਈ 50,000 ਕੋਈ ਲੱਖ ਕੋਈ 2-2 ਲੱਖ ਦਾ ਨਗ, ਦੋ ਲੱਖ ਦੇ ਨਗ ਵੀ ਖਰੀਦ ਕੇ ਪਾਉਂਦੇ ਨੇ ਵੀ ਸਰੀਰ ਠੀਕ ਲੱਗੇ। ਫਿਰ ਇੱਕ ਮਹਾਂਪੁਰਸ਼ਾਂ ਨੂੰ ਮੈਂ ਬੇਨਤੀ ਕੀਤੀ, ਪੁੱਛਿਆ ਵੀ ਇਹ ਜਿਹੜੇ ਨਗਾਂ ਦੀ ਗੱਲ ਕਰਦੇ ਨੇ ਸਿੱਖ ਤੇ ਇਹਨੂੰ ਮੰਨ ਨਹੀਂ ਸਕਦਾ, ਫਿਰ ਉਹਦਾ ਤਰੀਕਾ ਕੀ ਹੈ? ਉਹਨਾਂ ਮਹਾਂਪੁਰਸ਼ਾਂ ਨੇ ਹੱਸ ਕੇ ਆਖਿਆ, ਕਹਿਣ ਲੱਗੇ ਜੀ ਇਹ ਤੇ ਕਿਰਪਾ ਕਲਗੀਧਰ ਪਿਤਾ ਕਰਕੇ ਗਏ ਨੇ, ਉਹਨਾਂ ਦਾ ਹੁਕਮ ਹੈ ਕੇਸ ਰੱਖਣੇ ਨੇ, ਕੇਸਾ ਧਾਰੀ ਪੁਰਾਤਨ ਰਿਸ਼ੀ ਮੁਨੀ ਸਨ ਸਾਰੇ, ਰਾਮ ਜੀ ਵੀ ਕੇਸਾ ਧਾਰੀ ਸਨ, ਭਾਵੇਂ ਰਾਮ ਜੀ ਦੇ ਪੈਰੋਕਾਰ ਅੱਜ ਕੇਸ ਨਹੀਂ ਰੱਖਦੇ, ਕ੍ਰਿਸ਼ਨ ਜੀ ਕੇਸਾ ਧਾਰੀ ਸਨ ਭਾਵੇਂ ਉਹਨਾਂ ਦੇ ਪੈਰੋਕਾਰ ਅੱਜ ਮੰਨਦੇ ਨਹੀਂ ਕੇਸ ਨਹੀਂ ਰੱਖਦੇ, ਮੁਹੰਮਦ ਸਾਹਿਬ ਕੇਸਾ ਧਾਰੀ ਸਨ, ਈਸਾ ਜੀ ਕੇਸਾ ਧਾਰੀ ਸਨ, ਪੁਰਾਤਨ ਜਿੰਨੇ ਵੀ ਰਿਸ਼ੀ ਮੁਨੀ ਸਨ ਕੇਸਾ ਧਾਰੀ, ਵੱਡੇ ਵੱਡੇ ਸਾਇੰਟਿਸਟ ਹੋਏ ਨੇ ਸਾਡੇ ਸਭ ਕੇਸ ਰੱਖਦੇ ਸੀ, ਉਹਨਾਂ ਨੂੰ ਪਤਾ ਸੀ ਕੇਸਾਂ ਦਾ ਕਾਰਨ ਕੀ ਹੈ। ਉਹ ਕਹਿਣ ਲੱਗੇ ਸਵੇਰੇ ਕੇਸੀ ਇਸ਼ਨਾਨ ਕਰਕੇ ਸਿੱਖ ਬਹਿ ਜਾਵੇ, ਕੇਸ ਪਿੱਛੇ ਨੂੰ ਸਿੱਟ ਕੇ ਸੁਕਾਵੇ, ਹਰੇ ਕਰੇ ਜਿਹਨੂੰ ਆਪਾਂ ਕਹਿੰਦੇ ਹਾਂ, ਕੇਸ ਹਰੇ ਕਰੇ ਉਦੋਂ ਜਦੋਂ ਸੂਰਜ ਚੜ ਰਿਹਾ ਹੋਵੇ, ਚੜ੍ਹਦੇ ਸੂਰਜ ਦੀਆਂ ਕਿਰਨਾਂ ਵਿੱਚ ਸਿੱਖ ਕੇਸੀ ਇਸ਼ਨਾਨ ਕਰਕੇ ਕੇਸ ਹਰੇ ਕਰੇ, ਕਿਸੇ ਗ੍ਰਹਿ ਦਾ ਅਸਰ ਉਹਦੇ ਤੇ ਹੋ ਹੀ ਨਹੀਂ ਸਕਦਾ, ਉਹਦੇ ਕੇਸਾਂ ਵਿੱਚੋਂ ਹੀ ਇੱਦਾਂ ਦੀਆਂ ਕਿਰਨਾਂ ਨਿਕਲਦੀਆਂ। ਗੁਰਮੁਖੋ, ਕੇਸਾਂ ਵਿੱਚੋਂ ਇੱਦਾਂ ਦੀਆਂ ਕਿਰਨਾਂ ਨਿਕਲਦੀਆਂ ਨੇ ਕਿ ਉਹ ਕਿਸੇ ਵੀ ਗ੍ਰਹਿ ਦਾ, 9 ਗ੍ਰਹਿ ਨੇ, 9 ਗ੍ਰਹਿ ਚੋਂ ਕੋਈ ਤੁਹਾਡੇ ਨਾਲ ਮਾੜਾ ਹੈ, ਤੁਹਾਡੇ ਸਰੀਰ ਨਾਲ ਬਾਡੀ ਨਾਲ ਸ਼ੂਟ ਨਹੀਂ ਕਰਦਾ ਉਹਦੀਆਂ ਕਿਰਨਾਂ, ਤੇ ਉਹ ਕਹਿੰਦੇ ਨੇ ਉਹਦਾ ਅਸਰ ਨਹੀਂ ਹੋਏਗਾ। ਇਹ ਗੱਲ ਨੂੰ ਸਾਇੰਸ ਵੀ ਮੰਨਦੀ ਹੈ, ਕੋਈ ਵੀ ਪੰਡਤ ਹੈ ਤੁਸੀਂ ਇਹ ਗੱਲ ਉਹਨੂੰ ਆਖੋ ਉਹਨੂੰ ਮੰਨਣੀ ਪਏਗੀ ਵੀ ਇਹ ਗੱਲ ਠੀਕ ਹੈ। ਮੰਨੇਗਾ ਉਦਾਂ ਹੀ ਭਾਵੇਂ ਨਾ ਗੱਲ ਕਰੇ ਤੇ ਵੱਖਰੀ ਗੱਲ ਹੈ ਪਰ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਵੀ ਕੇਸ ਸਵੇਰੇ ਕੇਸੀ ਇਸ਼ਨਾਨ ਕਰੋ ਇਸ਼ਨਾਨ ਕਰਕੇ ਬਹਿ ਜਾਓ 24 ਘੰਟੇ ਇਹ ਵੀ ਨਾਲ ਗੱਲ ਹੈ 24 ਘੰਟੇ ਗ੍ਰਹਿਆਂ ਦਾ ਅਸਰ ਤੁਹਾਡੇ ਸਰੀਰ ਤੇ ਨਹੀਂ ਹੋਏਗਾ ਉਹਨੇ ਨੂੰ ਫਿਰ 24 ਘੰਟਿਆਂ ਬਾਅਦ ਕੇਸੀ ਇਸ਼ਨਾਨ ਕਰ ਲਓ ਇਸ ਕਰਕੇ ਆ ਨਗ ਵਗੈਰਾ ਪਾਉਣ ਦੀ ਲੋੜ ਨਹੀਂ ਸਵੇਰੇ ਸੁਕੇਸੀ ਇਸ਼ਨਾਨ ਕਰੋ ਕੇਸਾਂ ਸਣੇ ਇਸ਼ਨਾਨ ਕਰਕੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਿੱਚ ਚੌਂਕੜਾ ਮਾਰ ਕੇ ਬਹਿ ਜਾਓ ਸੁਕਾਓ ਕੇਸ ਹਰੇ ਕਰੋ ਸੋ ਮੇਰੇ ਕਹਿਣ ਦਾ ਭਾਵ ਹੈ ਵੀ ਜੇ ਕੇਸ ਰਖਾਏ ਨੇ ਇਹਦਾ ਵੀ ਕੋਈ ਭਾਵ ਹੈ ਜੇ ਕੜਾ ਪਵਾਇਆ ਇਹਦਾ ਭਾਵ ਹੈ ਕੋਈ ਐਵੇਂ ਹੀ ਨਹੀਂ ਮਤਲਬ ਹੈ ਕੋਈ ਸ੍ਰੀ ਸਾਹਿਬ ਜੀ ਪਵਾਈ ਹੈ ਐਵੇਂ ਨਹੀਂ ਹੁਕਮ ਕੀਤਾ ਕੇਸੀ ਇਸ਼ਨਾਨ ਕਰੋ ਸਵੇਰੇ ਚੌਂਕੜਾ ਮਾਰ ਕੇ ਬੈਠੋ ਸਵੇਰੇ ਜਿਨ੍ਹਾਂ ਨੇ ਭਜਨ ਕੀਤਾ ਹੋਵੇ 15 ਮਿੰਟ ਅੱਧਾ ਘੰਟਾ ਸਾਰਾ ਦਿਨ ਉਹਨਾਂ ਨੂੰ ਨਸ਼ਾ ਚੜਿਆ ਰਹਿੰਦਾ ਖੁਮਾਰੀ ਚੜੀ ਰਹਿੰਦੀ ਅੱਧਾ ਘੰਟਾ ਸਵੇਰੇ ਬੋਲ ਕੇ ਸਿਮਰਨ ਕਰਕੇ ਵੇਖੋ ਵਾਹਿਗੁਰੂ 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 ਲਗਾਤਾਰ ਬੋਲੀ ਜਾਓ ਅੱਖਾਂ ਬੰਦ ਕਰਕੇ ਅੱਧਾ ਘੰਟਾ ਰੋਜ਼ ਜਪੋ ਉਹ ਅੱਧਾ ਘੰਟੇ ਸਿਮਰਨ ਦਾ ਸਾਰਾ ਦਿਨ ਨਸ਼ਾ ਚੜਿਆ ਰਹੇਗਾ ਇੱਕ ਮਸਤੀ ਚੜੀ ਰਹੇਗੀ ਜੇ ਬੈਠਾਂਗੇ ਤਾਂ ਸਾਡੀ ਸਾਰੀ ਉਮਰ ਏਦਾਂ ਹੀ ਲੰਘ ਜਾਂਦੀ ਹੈ ਵਾਰਤਾਲਾਪ ਕਰ ਲਓ ਇਹਨੂੰ ਪੁੱਛ ਲਓ ਬੈਠੋ ਜਰਾ ਵੇਖਣਾ ਫਿਰ ਆਪਣੇ ਆਪ ਮਨ ਸ਼ਾਂਤ ਹੋ ਜਾਏਗਾ ਆ ਸੰਗਤ ਵਿੱਚ ਆਪਣੇ ਆਪ ਅੱਖਾਂ ਬੰਦ ਹੋ ਜਾਣਗੀਆਂ ਆਪਣੇ ਆਪ ਹੱਥ ਜੋੜਨ ਦਾ ਸੁਭਾਅ ਨਿਮਰਤਾ ਵਿੱਚ ਰਹਿਣ ਦਾ ਸੁਭਾਅ ਬਣ ਜਾਏਗਾ ਨਾਮ ਜਪਣ ਵਾਲੇ ਭਜਨ ਕਰਨ ਵਾਲੇ ਬਹੁਤ ਨਿਮਰਤਾ ਵਾਲੇ ਵੀ ਹੁੰਦੇ ਨੇ ਇਹ ਪੱਕੀ ਗੱਲ ਹੈ ਜਿੱਥੇ ਨਾਮ ਹੈ ਉੱਥੇ ਮਾਨ ਨਹੀਂ ਜਿੱਥੇ ਮਾਨ ਹੈ ਉੱਥੇ ਨਾਮ ਨਹੀਂ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸ ਹੈ ਇੱਕ ਠਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ ਹਉਮੈ ਦਾ ਤੇ ਨਾਮ ਦਾ ਵਿਰੋਧ ਹੈ ਨਾਮ ਦਾ ਤੇ ਮਾਨ ਨਾਮ ਤੇ ਮਾਨ ਨੂੰ ਦੋ ਅੱਖਰ ਲੱਗਦੇ ਨੇ ਨਾਮ ਦੇ ਨੰਨਾ ਅੱਗੇ ਲੱਗਿਆ ਹੋਇਆ ਹੈ ਤੇ ਮਾਨ ਦੇ ਨੰਨਾ ਪਿੱਛੇ ਲੱਗਿਆ ਹੋਇਆ ਕੰਨਾਂ ਦੋਵਾਂ ਦੇ ਵਿਚਾਲੇ ਹੈ ਜਿੱਥੇ ਮਾਨ ਹੈ ਉੱਥੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਮਾਨ ਨਹੀਂ ਉਲਟਾ ਹੋ ਜਾਂਦਾ ਨਾਮ ਮਾਨ ਬਣ ਜਾਂਦਾ ਜੇ ਹੰਕਾਰੀ ਜੇ ਨਾਮ ਨਹੀਂ ਜਪਾਂਗੇ ਤੇ ਮਾਨ ਆ ਜਾਏਗਾ ਤੇ ਜੇ ਗੁਰਮੁਖੋ ਭਜਨ ਕਰਨਾ ਸ਼ੁਰੂ ਕਰ ਦਿੱਤਾ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਹਉਮੈ ਆਪਣੇ ਆਪ ਖਤਮ ਹੋ ਜਾਂਦੀ ਹੈ ਸਤਿਗੁਰੂ ਸਭ ਤੋਂ ਵੱਡੀ ਕਿਰਪਾ ਕਰਦੇ ਨੇ ਕੱਲ ਪੜ੍ਹਦੇ ਸਨ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਸਤਿਗੁਰੂ ਨਾਮ ਦੀ ਦਾਤ ਬਖਸ਼ਦੇ ਨੇ ਫਿਰ ਹਉਮੈ ਦੇ ਰੋਗ ਤੋਂ ਛੁਟਕਾਰਾ ਹੋ ਜਾਂਦਾ ਜਿਵੇਂ ਜਿਵੇਂ ਨਾਮ ਅੰਦਰ ਆਏਗਾ ਹਉਮੈ ਆਪਣੇ ਆਪ ਬਾਹਰ ਚਲੇ ਜਾਂਦੀ ਹੈ
ਕਾਟੇ ਦੀ ਕਾਟੇ ਹਉਮੈ ਦਾ ਰੋਗ ਸਤਿਗੁਰ ਤੇਰਾ ਸਤਿਗੁਰ ਤੇਰਾ ਕਾਟੇ ਦੀ ਕਾਟੇ ਹਉਮੈ ਦਾ ਰੋਗ ਸਤਿਗੁਰ ਤੇਰਾ ਸਤਿਗੁਰ ਤੇਰਾ ਕਾਟੇ ਦੀ ਕਾਟੇ ਹਉਮੈ ਦਾ ਰੋਗ ਸਤਿਗੁਰ ਤੇਰਾ ਸਤਿਗੁਰ ਤੇਰਾ ਸਤਿਗੁਰ ਹਉਮੈ ਵਾਲੇ ਰੋਗ ਨੂੰ ਕੱਟਦੇ ਨੇ ਸਤਿਗੁਰ ਹਉਮੈ ਵਾਲੇ ਰੋਗ ਨੂੰ ਕੱਟਦੇ ਨੇ ਸਤਿਗੁਰ ਹਉਮੈ ਵਾਲੇ ਰੋਗ ਨੂੰ ਕੱਟਦੇ ਸਤਿਗੁਰ ਹਉਮੈ ਵਾਲੇ ਰੋਗ ਨੂੰ ਕੱਟਦੇ ਨੇ ਸਤਿਗੁਰ ਹਉਮੈ ਵਾਲੇ ਰੋਗ ਨੂੰ ਕੱਟਦੇ ਹਮੇ ਵਾਲੇ ਲੋਕ ਨੂੰ ਹਮੇ ਵਾਲੇ ਲੋਕ ਨੂੰ ਸਤਿਗੁਰ ਹੋਵੇ ਵਾਲੇ ਲੋਕ ਨੂੰ ਕੱਟਦੇ ਨੇ ਵੀ ਸਤਿਗੁਰ ਹੋਵੇ ਵਾਲੇ ਲੋਕ ਨੂੰ
ਮੰਤਰ ਦਰੜਾਏ ਦਾ ਕੱਟੇ ਹਮੇ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਜੋ। ਹਮੇ ਦਾ ਨਾਸ਼ ਹੁੰਦਾ, ਸਵੇਰੇ ਉੱਠੋ ਚੌਂਕੜਾ ਮਾਰ ਕੇ ਬਹਿਣ ਦਾ ਸੁਭਾਅ ਬਣਾਉਣਾ ਚਾਹੀਦਾ। ਡਾਕਟਰ ਇਕਬਾਲ ਸਿੰਘ ਬਹਿੰਦੇ ਸੀ, ਅੰਗਰੇਜ਼ ਗੋਰਾ ਡਾਕਟਰ ਆਇਆ ਸੀ ਜਿਹੜਾ ਬਾਹਰੋਂ, ਕਹਿੰਦਾ ਡਾਕਟਰ ਸਾਹਿਬ ਮੈਂ ਤੁਹਾਡੇ ਲੋਕਾਂ ਤੋਂ ਇਸ ਗੱਲ ਕਰਕੇ ਬੜਾ ਹੈਰਾਨ ਹਾਂ, ਕਿੰਨਾ ਸਮਾਂ ਬਰਬਾਦ ਕਰ ਦਿੰਦੇ ਹੋ ਤੁਸੀਂ। ਕੋਈ ਮੰਦਰਾਂ ਚ ਟੱਲੀਆਂ ਖੜਕਾਉਂਦਾ ਹੈ, ਕੋਈ ਪੂਜਾ ਕਰਦਾ ਹੈ, ਤੁਹਾਡੇ ਆ ਸਵੇਰੇ ਸਪੀਕਰ ਲੱਗ ਜਾਂਦੇ ਨੇ, ਚੌਂਕੜਾ ਮਾਰ ਕੇ ਬਹਿ ਗਏ ਕਈ ਕਈ ਘੰਟੇ, ਤੁਸੀਂ ਏਦਾਂ ਹੀ ਕਿਉਂ ਬਰਬਾਦ ਕਰ ਦਿੰਦੇ? ਉਹਨੇ ਡਾਕਟਰ ਇਕਬਾਲ ਸਿੰਘ ਨੂੰ ਸਵਾਲ ਕੀਤਾ, ਪੜ੍ਹੇ ਲਿਖੇ ਹੋ, ਐਡੇ ਖੋਜੀ ਹੋ, ਤੁਹਾਨੂੰ ਇਹ ਚੰਗਾ ਲੱਗਦਾ ਸਾਰਾ ਕੁਛ? ਆ ਤੁਸੀਂ ਕਹਿੰਦਾ ਵੇਲੇ ਨਾਲ ਹੀ ਉੱਠ ਪਏ, ਤਿੰਨ ਘੰਟੇ ਹੋ ਗਏ ਚੌਂਕੜਾ ਮਾਰ ਕੇ ਬੈਠੇ, ਪਹਿਲਾਂ ਇਸ਼ਨਾਨ ਕੀਤਾ, ਇਹ ਸਮਾਂ ਰੈਸਟ ਕਰੋ ਤੇ ਜੇ ਤੁਹਾਡਾ ਸਰੀਰ ਠੀਕ ਹੈ, ਤੁਹਾਡਾ ਆਰਾਮ ਪੂਰਾ ਹੋ ਗਿਆ ਤੇ ਫਿਰ 3 ਵਜੇ ਉੱਠ ਕੇ ਚੰਗੀਆਂ ਚੰਗੀਆਂ ਖੋਜਾਂ ਕਰਿਆ ਕਰੋ, ਇਹ ਸਮਾਂ ਬਰਬਾਦ ਕਰਦੇ ਹੋ, ਕੀ ਲੋੜ ਹੈ, ਕਿਉਂ ਕਰਦੇ ਹੋ ਇੱਦਾਂ? ਡਾਕਟਰ ਇਕਬਾਲ ਸਿੰਘ ਆਖਣ ਲੱਗੇ, ਬੜੀ ਕਿਰਪਾ ਹੈ, ਮੇਰਾ ਸਤਿਕਾਰ ਬੜਾ ਹੈ, ਮੇਰਾ ਨਾਮ ਬੜਾ ਹੈ, ਪਰ ਡਾਕਟਰ ਸਾਹਿਬ ਇਹ ਜੋ ਕੁਝ ਵੀ ਹੈ ਇਹ ਸਿਮਰਨ ਭਜਨ ਕਰਨ ਕਰਕੇ ਹੀ ਹੈ। ਇਹ ਇਸੇ ਕਰਕੇ ਹੀ ਹੈ। ਉਹ ਆਖਣ ਲੱਗਾ ਮੈਂ ਇਹ ਗੱਲ ਨਹੀਂ ਮੰਨਦਾ, ਇਹਦੇ ਨਾਲ ਕਿਵੇਂ ਹੋ ਸਕਦਾ, ਕੋਈ ਰੱਬ ਨੇ ਕੋਈ ਖੁਦਾ ਨਹੀਂ, ਐਵੇਂ ਹਿੰਦੁਸਤਾਨ ਦੇ ਲੋਕ ਨੇ ਜਿਹੜੇ ਇੱਥੇ ਜ਼ਿਆਦਾ ਭਰਮਾਂ ਵਿੱਚ ਪਏ ਹੋਏ ਨੇ, ਵਹਿਮਾਂ 'ਚ ਪਏ ਹੋਏ। ਡਾਕਟਰ ਇਕਬਾਲ ਸਿੰਘ ਨੇ ਆਪਣੇ ਹੱਥੀਂ ਲਿਖਿਆ ਸੀ ਲੇਖ, ਕਾਫੀ ਸਾਲ ਪਹਿਲਾਂ ਪੇਪਰ 'ਚ ਛਪਿਆ ਸੀ, ਉਹਨਾਂ ਨੇ ਇਹ ਗੱਲ ਲਿਖੀ ਕਿ ਮੈਂ ਉਸ ਡਾਕਟਰ ਦਾ ਸ਼ੰਕਾ ਦੂਰ ਕਰਨ ਵਾਸਤੇ, ਉਹਦੇ ਅੰਦਰ ਸ਼ਰਧਾ ਬਣਾਉਣ ਵਾਸਤੇ, ਮੈਂ ਡਾਕਟਰ ਇਕਬਾਲ ਸਿੰਘ ਹੋਣੀ ਕਹਿਣ ਲੱਗੇ, ਮੈਂ ਉਹਨੂੰ ਫਿਰ ਅੰਮ੍ਰਿਤਸਰ ਸਾਹਿਬ ਲਿਜਾਣ ਦਾ ਪ੍ਰੋਗਰਾਮ ਬਣਾਇਆ। ਮੈਂ ਬੜੀ ਵਾਰੀ ਅੰਮ੍ਰਿਤਸਰ ਦੀ ਮਹਿਮਾ ਕਰਦਿਆਂ ਅਰਜ਼ ਕੀਤੀ ਹੈ, ਇੱਕੋ ਇੱਕ ਤੀਰਥ ਹੈ ਸਾਡੇ ਕੋਲ ਐਸਾ ਜਿੱਥੇ ਜਨਮਾਂ ਜਨਮਾਂ ਦਾ ਸੋਕਾ ਜਿਹੜਾ ਹੈ ਉਹ ਲੈ ਜਾਂਦਾ ਹੈ, ਮਨ ਵਿੱਚ ਹਰਿਆਵਲ ਆ ਜਾਂਦੀ ਹੈ, ਉੱਥੇ ਜਾ ਕੇ ਮਨ ਹਰਿਆ ਭਰਿਆ ਹੋ ਜਾਂਦਾ ਹੈ। ਪਰ ਉਹਨਾਂ ਦਾ ਜਿਹੜੇ ਇੱਛਾ ਰੱਖ ਕੇ ਜਾਂਦੇ ਨੇ, ਅਸੀਂ ਸੇਵਾ ਕਰਨੀ ਹੈ, ਅਸੀਂ ਗੁਰੂ ਰਾਮਦਾਸ ਦੇ ਦਰ ਤੋਂ ਸੇਵਾ ਸਿਮਰਨ ਦੀ ਦਾਤ ਲੈਣ ਚੱਲੇ, ਕਿਤੇ ਵੜੀਆਂ ਖਰੀਦਣ ਹੀ ਜਾਂਦੇ ਨੇ ਵੀ ਅੰਮ੍ਰਿਤਸਰ ਚੱਲੇ ਆ, 5 ਮਿੰਟ ਅੰਦਰ ਮੱਥਾ ਟੇਕਦੇ ਨੇ, ਬਾਕੀ ਸਮਾਂ ਬਾਜ਼ਾਰਾਂ ਚ ਤੁਰੇ ਫਿਰਦੇ, ਉਹਨਾਂ ਤੇ ਕੀ ਬਖਸ਼ਿਸ਼ ਹੋਣੀ? ਅੰਮ੍ਰਿਤਸਰ ਸਾਹਿਬ ਜਾਓ ਉਦੋਂ ਜਾਓ ਜਦੋਂ ਵੇਲ ਹੈ, ਫਿਰ 5-7 ਦਿਨ ਲਾ ਕੇ ਆਓ, ਪਰਕਰਮਾ ਵਿੱਚ ਰਵੋ, ਗੁਰੂ ਸਾਹਿਬ ਦੇ ਆਉਂਦਿਆਂ ਦੇ ਦਰਸ਼ਨ ਕਰੋ, ਜਾਂਦਿਆਂ ਦੇ ਦਰਸ਼ਨ ਕਰੋ, ਸੱਚੇ ਪਾਤਸ਼ਾਹ ਜੀ ਦੇ ਸੇਵਾ ਵਿੱਚ ਸਮਾਂ ਲਾਓਗੇ ਤੇ ਸਤਿਗੁਰੂ ਦੀ ਕਿਰਪਾ ਨਾਲ ਥੋੜੇ ਦਿਨਾਂ ਬਾਅਦ ਰੁਕਿਆ ਹੋਇਆ ਨਿਤਨੇਮ ਫਿਰ ਚੱਲ ਪਏਗਾ, ਰੁਕਿਆ ਹੋਇਆ ਸਿਮਰਨ ਫਿਰ ਚੱਲ ਪੈਂਦਾ। ਉਹ ਇੱਕ ਐਸਾ ਤੀਰਥ ਗੁਰੂ ਸਾਹਿਬ ਸਾਨੂੰ ਦੇ ਕੇ ਗਏ। ਡਾਕਟਰ ਇਕਬਾਲ ਸਿੰਘ ਦਾ ਫੁਰਨਾ ਸੀ, ਲੈ ਗਏ ਨਾਲ, ਤੁਹਾਨੂੰ ਲੈ ਕੇ ਚੱਲਣਾ, ਕਿੱਥੇ ਚੱਲੋ? ਅੰਮ੍ਰਿਤਸਰ ਗਏ, ਡਾਕਟਰ ਸਾਹਿਬ ਨੇ ਲਿਖਿਆ ਸੀ ਸਰਾਂ ਵਿੱਚ ਕਮਰਾ ਲੈ ਲਿਆ, ਰਾਤ ਨੂੰ ਸੌਂ ਗਏ, ਸਵੇਰੇ 3 ਵਜੇ ਡਾਕਟਰ ਸਾਹਿਬ ਕਹਿੰਦੇ ਨੇ ਮੈਂ ਉੱਠਿਆ, ਪਹਿਲਾਂ ਮੈਂ ਇਸ਼ਨਾਨ ਕੀਤਾ, ਫਿਰ ਮੈਂ ਉਸ ਗੋਰੇ ਨੂੰ ਆਖਿਆ ਵੀ ਤੂੰ ਇਸ਼ਨਾਨ ਕਰ, ਬੜਾ ਔਖਾ ਉਠਾਇਆ, ਉਹਨੂੰ ਉੱਠਣਾ ਨਹੀਂ ਸੀ ਚਾਹੁੰਦਾ, ਧੱਕੇ ਨਾਲ ਉਠਾਇਆ, ਉੱਠ ਪਿਆ। ਬਾਬਾ ਨੰਦ ਸਿੰਘ ਜੀ ਕੋਲ ਇੱਕ ਪ੍ਰੇਮੀ ਆਇਆ, ਕਹਿੰਦਾ ਬਾਬਾ ਜੀ ਸਵੇਰੇ ਉੱਠਿਆ ਨਹੀਂ ਜਾਂਦਾ। ਕਹਿੰਦੇ ਉੱਠਿਆ ਜਾਂਦਾ ਨਹੀਂ ਕਿ ਉੱਠਣਾ ਚਾਹੁੰਦਾ ਨਹੀਂ?
ਕਹਿੰਦਾ ਜੀ ਇਹ ਕੀ ਗੱਲ? ਮਹਾਂਪੁਰਸ਼ ਕਹਿੰਦੇ ਦੱਸ ਜਰਾ ਸੋਚ ਕੇ ਵੀ ਉੱਠਿਆ ਜਾਂਦਾ ਹੀ ਨਹੀਂ ਕਿ ਉੱਠਣਾ ਚਾਹੁੰਦਾ ਨਹੀਂ? ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਉੱਠਣੇ ਚਾਹੁੰਦੇ ਹੀ ਨਹੀਂ, ਉੱਠਿਆ ਤੇ ਜਾਂਦਾ। ਜਦੋਂ ਕੋਈ ਕੰਮ ਕਾਰ ਕਰਨਾ ਹੋਵੇ, ਸਵੇਰੇ ਕਿਤੇ ਜਾਣਾ ਹੋਵੇ, ਸਵੇਰੇ ਗੱਡੀ ਫੜਨੀ ਹੋਵੇ, ਟ੍ਰੇਨ ਤੇ ਜਾਣਾ ਹੋਵੇ, ਉਦੋਂ ਜਾਗ ਕਿਵੇਂ ਆ ਜਾਂਦੀ? ਸਾਰੀ ਸਾਰੀ ਰਾਤ ਆਪਾਂ ਵਿਆਹਾਂ ਸ਼ਾਦੀਆਂ 'ਚ ਜਾਗਦੇ ਰਹਿੰਦੇ, ਉਦੋਂ ਜਾਗਦੇ ਕਿਵੇਂ ਰਹਿ ਜਾਂਦੇ? ਅਸਲ ਵਿੱਚ ਅਸੀਂ ਉੱਠਣਾ ਚਾਹੁੰਦੇ ਹੀ ਨਹੀਂ, ਜ਼ਿਆਦਾਤਰ ਉਹ ਨੇ ਜਿਹੜੇ ਉੱਠਣਾ ਚਾਹੁੰਦੇ ਹੀ ਨਹੀਂ। ਜੇ ਤੇਰਾ ਮਨ ਮੰਨੇਗਾ ਫਿਰ ਜਾਗ ਆ ਜਾਏਗੀ। ਅਰਦਾਸ ਕਰਕੇ ਸੋਇਆ ਕਰੋ ਜੇ ਸਵੇਰੇ ਉੱਠਣਾ। ਰਾਤ ਵੇਲੇ ਅੱਧਾ ਪ੍ਰਸ਼ਾਦਾ ਛਕੋ, ਜੇ ਦੋ ਪ੍ਰਸ਼ਾਦਿਆਂ ਦੀ ਭੁੱਖ ਹੋਵੇ ਇੱਕ ਹੀ ਛਕੋ, ਘੱਟ ਛਕੋਗੇ ਤੇ ਆਪਣੇ ਆਪ ਜਾਗ ਆ ਜਾਂਦੀ। ਅਰਦਾਸ ਕਰਕੇ ਸੌ, ਸੱਚੇ ਪਾਤਸ਼ਾਹ ਮਿਹਰ ਕਰਨੀ ਮੈਨੂੰ ਉਠਾ ਦੇਣਾ, ਕਿਰਪਾ ਕਰਿਓ, ਆਪੇ ਬਖਸ਼ਿਸ਼ ਕਰ ਦੇਣ। ਫਿਰ ਜੇ ਉੱਠ ਪਵੇ ਫਿਰ ਮਾਨ ਨਾ ਕਰੀ, ਸਾਨੂੰ ਤੇ ਰੋਟੀ ਹਜ਼ਮ ਨਹੀਂ ਹੁੰਦੀ ਜਿੰਨਾ ਚਿਰ ਪੰਜ ਸੱਤ ਨੂੰ ਦੱਸ ਨਹੀਂ ਲੈਂਦੇ ਵੀ ਮੈਂ ਉੱਠਦਾ ਜੀ 2 ਵਜੇ, ਮੈਂ 3 ਵਜੇ ਇਸ਼ਨਾਨ ਕਰਦਾ, ਦੁਨੀਆਂ ਨੂੰ ਜਿੰਨਾ ਚਿਰ ਦੱਸ ਨਾ ਲਈਏ। ਜਿੰਨਾ ਛਪਾ ਕੇ ਰੱਖਾਂਗੇ ਉਨੀ ਕਿਰਪਾ ਜ਼ਿਆਦਾ ਰਹੇਗੀ। ਗੁਰਮੁਖੋ ਐਸੀ ਮਿਹਰ ਹੋਈ, ਡਾਕਟਰ ਇਕਬਾਲ ਸਿੰਘ ਕਹਿੰਦੇ ਨੇ ਮੈਂ ਉਹਨੂੰ ਉਠਾਇਆ, ਇਸ਼ਨਾਨ ਕਰਾਇਆ, ਫਿਰ ਅਸੀਂ ਅੰਦਰ ਗਏ। ਇੱਕ ਵਾਰੀ ਫਿਰ ਸਰੋਵਰ ਵਿੱਚ ਇਸ਼ਨਾਨ ਕੀਤਾ, ਪਹਿਲਾਂ ਅੰਦਰ ਇਸ਼ਨਾਨ ਕਰਕੇ ਗਏ, ਫਿਰ ਉੱਥੇ ਵੀ ਕੀਤਾ ਜਾ। ਫਿਰ ਕਹਿੰਦੇ ਨੇ ਮੈਂ ਉਸ ਡਾਕਟਰ ਗੋਰੇ ਦੇ ਨਾਲ ਨਾਲ ਤੁਰਿਆ ਜਾ ਰਿਹਾ ਸਾਂ, ਨਾਲੇ ਤੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਕਰ ਰਹੇ ਸਾਂ, ਤੇ ਨਾਲੇ ਕਹਿੰਦੇ ਮੈਂ ਸੰਖੇਪ ਰੂਪ ਵਿੱਚ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਸੁਣਾਉਣਾ ਸ਼ੁਰੂ ਕਰ ਦਿੱਤਾ, ਉਹਨੂੰ ਦੱਸਣਾ ਸ਼ੁਰੂ ਕੀਤਾ ਵੀ ਇਹ ਅੰਮ੍ਰਿਤਸਰ ਸਥਾਨ ਹੈ, ਇਹਦੇ 4 ਦਰਵਾਜ਼ੇ ਨੇ, ਇੱਥੇ ਕੋਈ ਭੇਦਭਾਵ ਨਹੀਂ, ਕੋਈ ਫਰਕ ਨਹੀਂ। ਹੌਲੀ ਹੌਲੀ ਮੈਂ ਸਾਰਾ ਕੁਝ ਦੱਸਦਾ ਗਿਆ ਤੇ ਪਰਿਕਰਮਾ ਕਰਦੇ ਗਏ ਅਸੀਂ ਹੌਲੀ ਹੌਲੀ। ਪਰਿਕਰਮਾ ਕਰਦਿਆਂ ਕਰਦਿਆਂ ਫਿਰ ਡਿਊਟੀ ਸਾਹਿਬ ਕੋਲ ਆ ਗਏ। ਮੈਂ ਅਕਾਲ ਤਖ਼ਤ ਸਾਹਿਬ ਬਾਰੇ ਦੱਸਿਆ, ਇਹਦੀ ਸਿਰਜਣਾ ਕਿਉਂ ਹੋਈ, ਕਿਵੇਂ ਕੀਤੀ। ਫਿਰ ਦਰਬਾਰ ਸਾਹਿਬ ਦੇ ਲਗਾਤਾਰ ਅੰਮ੍ਰਿਤਸਰ ਵੱਲ, ਗੁਰੂ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਵੱਲ ਵੇਖਦਾ ਹੈ। ਦੱਸਿਆ ਸਾਈ ਮੀਆਂ ਮੀਰ ਨੇ ਦੀ ਨੀਂਹ ਰੱਖੀ, ਉਹਨੂੰ ਇਹ ਵੀ ਦੱਸਿਆ 5 ਵਾਰੀ ਢਾਇਆ ਵੀ ਗਿਆ ਹੈ ਪਰ ਫਿਰ ਵੀ ਕਾਇਮ। ਇਹ ਵੀ ਦੱਸਿਆ ਵੀ 5 ਵਾਰੀ ਇਹਨੂੰ ਸਰਕਾਰਾਂ ਨੇ ਢਾਇਆ ਵੀ ਹੈ, ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ, ਇਹਦੇ ਚੋਂ ਨਿਕਲਦੀ ਆਵਾਜ਼ ਚੰਗੀ ਨਹੀਂ ਲੱਗਦੀ, ਪਰ ਹਿਸਟਰੀ ਪੜ੍ਹ ਕੇ ਵੇਖ ਇਹ ਫਿਰ ਵੀ ਉਵੇਂ ਹੀ, ਇੱਥੇ ਆਉਣ ਵਾਲੇ ਨਹੀਂ ਘਟੇ, ਉਵੇਂ ਹੀ ਨੇ। ਕਹਿੰਦੇ ਮੈਂ ਦੱਸਦਾ ਗਿਆ, ਉਹ ਸੁਣਦਾ ਗਿਆ। ਹੌਲੀ ਹੌਲੀ ਫਿਰ ਅਸੀਂ ਡਿਉੜੀ ਸਾਹਿਬ ਕੋਲ ਪਹੁੰਚ ਗਏ। ਇਹਨੇ ਨੂੰ ਨਰਸਿੰਘਾ ਵੱਜ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਆਉਣ ਦਾ ਟਾਈਮ ਹੋ ਗਿਆ। ਕਹਿੰਦਾ ਆਹ ਕੀ ਆਵਾਜ਼ ਆਈ ਹੈ? ਉਸ ਵੇਲੇ ਡਾਕਟਰ ਇਕਬਾਲ ਸਿੰਘ ਲਿਖਦੇ ਨੇ ਮੈਂ ਉਸ ਅੰਗਰੇਜ਼ ਨੂੰ ਆਖਿਆ ਸਾਡੇ ਸਤਿਗੁਰੂ ਆ ਗਏ, ਇਹ ਹੁਣ ਗੱਦੀ ਦੇ ਮਾਲਕ ਨੇ, 242 ਸਾਲ ਸਰੀਰ ਚ ਰਹੇ ਨੇ, 41.5 ਸਾਲ ਤੇ ਹੁਣ ਉਹੀ ਜੋਤ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਮੈਂ ਸਾਰਾ ਉਹਨੂੰ ਦੱਸੀ ਗਿਆ, ਉਹ ਸੁਣੀ ਗਿਆ, ਇਹ ਸਾਡੇ ਸਤਿਗੁਰੂ ਆ ਰਹੇ ਨੇ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆਏ, ਨਰਸਿੰਘੇ ਵੱਜੇ, ਤੇ ਮੈਂ ਤੇ ਬੜੀ ਵਾਰੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੁੰਦਾ, ਰਾਜੇ ਮਹਾਰਾਜੇ 5 ਸਾਲ ਆਉਂਦੇ ਨੇ, ਫਿਰ ਅਗਲੀ ਵਾਰੀ ਹੋਰ ਬਦਲ ਜਾਂਦਾ, ਅਗਲੀ ਵਾਰੀ ਫਿਰ ਹੋਰ ਬਦਲ ਜਾਂਦਾ, ਇਹ ਤੇ ਚੱਲਦਾ ਹੀ ਰਿਹਾ। ਪਰ ਵੇਖੋ ਸਤਿਗੁਰੂ ਦਾ ਅਦਬ ਸਤਿਕਾਰ, ਕਿੰਨੇ ਸਾਲ ਹੋ ਗਏ, ਜਿਹੜੀ ਸ਼ਾਨ ਗੁਰੂ ਗ੍ਰੰਥ ਸਾਹਿਬ ਦੀ ਉਹ ਨਹੀਂ ਕਿਸੇ ਦੀ, ਭਾਵੇਂ ਬਣੇ ਬੜੇ ਨੇ ਅੱਗੇ ਤੋਂ ਅੱਗੇ ਚਲਾਈ ਹੋਈ ਹੈ। ਆ ਜੀ ਉਦੋਂ ਅੱਗੇ ਚੱਲੇ ਆ, 12ਵੀਂ ਪਾਤਸ਼ਾਹੀ ਆ ਗਈ ਆ, 13ਵੀਂ ਆ, 14ਵੀਂ ਅੱਗੇ ਵੀ ਚੱਲੀ ਜਾਂਦੇ, ਪਰ ਜੇ ਸੱਚਾਈ ਹੁੰਦੀ ਤੇ ਹੁਣ ਉਹ ਨਾ ਜਾਂਦੇ ਇੱਥੇ? ਕੀ ਹੁਣ ਤੱਕ ਝੂਠ ਹੀ ਤੁਰਿਆ ਆਉਂਦਾ? ਉਹ ਝੂਠ ਹੈ, ਸੱਚਾਈ ਇੱਥੇ, ਸੱਚਾਈ ਵੱਲ। 98% ਲੋਕ ਸੱਚਾਈ ਵੱਲ ਨੇ ਜਿਹੜੇ ਸਿੱਖ ਨੇ ਤੇ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ। ਜੇ 2% ਕਹਿੰਦੇ ਵੀ ਨੇ ਵੀ ਅੱਗੇ ਗੱਦੀ ਚੱਲੀ ਹੈ, ਤੇ ਕੀ ਉਹ ਹੁਣ ਤੱਕ 2 ਵਾਲੇ 98 ਚ ਨਾ ਤਬਦੀਲ ਹੋ ਜਾਂਦੇ? ਜੇ ਸੱਚਾਈ ਹੁੰਦੀ ਨਹੀਂ, ਉਹ ਇੱਕ ਦਾਇਰੇ ਤੱਕ ਸਿਮਟ ਕੇ ਰਹਿ ਗਏ, ਅੱਗੇ ਨਹੀਂ ਚੱਲ ਸਕਦੇ, ਉਹ ਰੁਕ ਗਏ। ਪਿਰਥੀ ਚੰਦ ਚੱਲੀ ਤੇ ਪਿਰਥੀ ਚੰਦ ਦੀ ਔਲਾਦ ਵੀ ਜਾਂਦੀ, ਤੁਰੇ ਤੇ ਰਾਮ ਰਾਈਏ ਵੀ ਨੇ ਹੁਣ ਤੱਕ ਵੀ, ਧੀਰ ਮੱਲੀਏ ਵੀ ਹੁਣ ਤੱਕ ਤੁਰੇ ਹੋਏ, ਗੰਗੂ ਸ਼ਾਹੀਏ ਵੀ ਤੁਰੇ ਆ ਰਹੇ ਨੇ, ਬਾਬੇ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲੇ ਵੀ ਹੁਣ ਤੱਕ ਤੁਰੇ ਆ ਰਹੇ ਨੇ, ਨਿੱਕੀਆਂ ਨਿੱਕੀਆਂ ਸੰਪਰਦਾਵਾਂ ਹੁਣ ਵੀ ਚੱਲੀਆਂ ਆ ਰਹੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੱਦੀ ਮਿਲੀ ਹੈ। 300 ਸਾਲ ਤੋਂ ਉੱਪਰ ਲੰਘ ਗਿਆ ਸਮਾਂ ਹੁਣ ਤੇ, ਕੀ 300 ਸਾਲ ਤੱਕ 98% ਭੁਲੇਖੇ ਚ ਹੀ ਨੇ? ਨਹੀਂ, ਇਹ ਸੱਚਾਈ ਹੈ। ਜਿੱਤ ਸੱਚਾਈ ਦੀ ਜਿੱਤ ਹੁੰਦੀ ਹੈ, ਹਮੇਸ਼ਾ ਸੱਚਾਈ ਦੀ ਫਤਿਹ ਹੁੰਦੀ ਹੈ। ਕੁਝ ਚਿਰ ਵਾਸਤੇ ਅਸੀਂ ਕਹਿੰਦੇ ਹਾਂ ਆ ਪਿੱਛੇ ਸਿਆਲ ਲੰਘਿਆ, ਅਖੇ ਜੀ ਸੂਰਜ ਚੜ੍ਹਿਆ ਹੀ ਨਹੀਂ, ਹਫ਼ਤਾ ਹੋ ਗਿਆ। ਨਹੀਂ, ਸੂਰਜ ਤੇ ਰੋਜ਼ ਚੜ੍ਹਦਾ ਹੈ, ਸਾਨੂੰ ਦਿਸਿਆ ਹੀ ਨਹੀਂ। ਚੜ੍ਹਿਆ ਜ਼ਰੂਰ ਹੈ ਪਰ ਧੁੰਦ ਆ ਗਈ ਸੀ ਅੱਗੇ। ਸੱਚ ਰੂਪੀ ਸੂਰਜ ਤੇ ਚੜ੍ਹੇਗਾ, ਝੂਠ ਦੇ ਬੱਦਲ ਆ ਜਾਣਗੇ ਥੋੜਾ ਚਿਰ ਨੇ, ਫਿਰ ਲੈ ਜਾਣਗੇ। ਥੋੜਾ ਚਿਰ ਹੁੰਦਾ ਬੱਲੇ ਬੱਲੇ, ਪਰ ਸੱਚਾਈ ਤੇ ਸੱਚਾਈ ਰਹਿਣੀ ਹੈ। ਭਾਵੇਂ ਕੋਈ ਆ ਜਾਏ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋ ਸਕਦਾ ਕੋਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਗਏ ਸਤਿਗੁਰੂ, ਪਰ ਦੁਨੀਆਂ ਵਿੱਚ ਭਾਵੇਂ ਅਰਬਾਂ ਦੀ ਗਿਣਤੀ ਹੈ, ਧਰਮ ਅਰਬਾਂ ਵਿੱਚ ਨੇ, ਪਰ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਕਿਸੇ ਦਾ ਨਹੀਂ। ਗ੍ਰੰਥ ਗ੍ਰੰਥ ਨੇ, ਪਰ ਗੁਰੂ ਦਾ ਰੁਤਬਾ ਜੇ ਮਿਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਿਆ ਤੇ ਸਤਿਕਾਰ ਵੀ ਹੈ। ਬਹੁਤ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਅੱਜ ਸਤਿਗੁਰੂ ਉਵੇਂ ਹੀ ਨਹੀਂ, ਚੜ੍ਹਦੀ ਕਲਾ ਹੈ। ਨਰਸਿੰਘੇ ਵੱਜਦੇ ਨੇ ਜਦੋਂ ਕਹਿੰਦੇ ਆਏ ਗੁਰੂ ਸਾਹਿਬ, ਕਦੇ ਮੈਂ ਉਹਨੂੰ ਦੱਸਿਆ ਵੇਖ ਕੋਈ ਫਰਕ ਹੈ, ਰਾਜੇ ਮਹਾਰਾਜੇ ਤੁਹਾਡੇ ਵੀ ਮਿਨਿਸਟਰ ਨੇ, ਵੇਖ ਕਦੇ ਤੇ ਕੋਈ ਅਮੀਰ ਮੋਢਾ ਲਾ ਰਿਹਾ, ਉਹ ਵੇਖ ਪਾਟੇ ਪੁਰਾਣੇ ਕੱਪੜਿਆਂ ਵਾਲੇ ਵੀ ਆ ਕੇ ਮੋਢਾ ਲਾ ਰਹੇ ਨੇ, ਕੋਈ ਭੇਦ ਨਹੀਂ ਇੱਥੇ, ਫਰਕ ਨਹੀਂ ਕੋਈ ਰੱਖਿਆ ਸਤਿਗੁਰਾਂ ਨੇ, ਫਰਕ ਤੇ ਸਾਡੇ ਦੁਨੀਆਂ ਦੇ ਲੋਕਾਂ ਨੇ ਬਣਾਏ ਹੋਏ। ਆ ਜੀ ਫਲਾਣਿਆਂ ਦਾ ਗੁਰਦੁਆਰਾ ਹੈ, ਆ ਫਲਾਣਿਆਂ ਦਾ ਗੁਰਦੁਆਰਾ ਹੈ, ਆ ਫਲਾਣਿਆਂ ਦਾ ਗੁਰਦੁਆਰਾ ਹੈ, ਜਾਤਾਂ ਦੇ ਨਾਂ ਤੇ ਲੋਕਾਂ ਨੇ ਗੁਰਦੁਆਰੇ ਬਣਾਏ ਨੇ, ਪਰ ਗੁਰਦੁਆਰਾ ਤੇ ਜਾਤਾਂ ਖਤਮ ਕਰਦਾ ਹੈ। ਅਸੀਂ ਗੁਰੂ ਘਰਾਂ ਨੂੰ ਜਾਤਾਂ ਨਾਲ ਜੋੜ ਲੈਂਦੇ, ਜਾਤਾਂ ਤੇ ਗੁਰਦੁਆਰਾ ਮਟਾਉਂਦਾ ਹੈ, ਪਰ ਦੁੱਖ ਇਸ ਗੱਲ ਦਾ ਹੈ ਅਸੀਂ ਗੁਰੂ ਨੂੰ ਜਾਤ ਨਾਲ ਜੋੜ ਲਿਆ ਵੀ ਆਹ ਸਾਡਾ ਗੁਰਦੁਆਰਾ, ਆ ਸਾਡਾ, ਆ ਸਾਡਾ। ਇਹ ਤੇ ਵਹਿਮ ਨੇ, ਅਸਲ ਵਿੱਚ ਅਸੀਂ ਗੁਰਮਤ ਨੂੰ ਸਮਝੇ ਨਹੀਂ। ਮੈਂ ਤੇ ਇੱਥੋਂ ਤੱਕ ਵੀ ਅਰਜ਼ ਕੀਤੀ ਹੈ ਕਿ ਰਮਦਾਸੀਏ ਮਜ਼ਬੀ ਸਿੱਖ, ਇਹ ਲਫ਼ਜ਼ ਵੀ ਗੁਰਮਤ ਵਿੱਚ ਨਹੀਂ, ਇਹ ਲਫ਼ਜ਼ ਹੈ ਨਹੀਂ ਗੁਰਮਤ ਵਿੱਚ, ਇਹ ਬਣਾਏ ਹੋਏ ਨੇ। ਇੱਥੇ ਸਭ ਸਿੱਖ ਨੇ, ਇੱਥੇ ਤੇ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਆ ਰਮਦਾਸੀਆ ਸਿੱਖ ਹੈ, ਨਹੀਂ, ਰਮਦਾਸੀਆ ਵੀ ਕਿਤੇ ਦੱਸੋ ਕਿੱਥੇ ਲਿਖਿਆ ਗੁਰਮਤ ਵਿੱਚ, ਤੇ ਕਿਤੇ ਇਦਾਂ ਦਾ ਲਫ਼ਜ਼ ਵੀ ਨਹੀਂ ਹੈ, ਇਹ ਤੇ ਬਣਾਏ ਹੋਏ। ਇਸੇ ਕਰਕੇ ਗੁਰਮੁਖੋ ਇਹ ਜਿਹੜੇ ਲੋਕ ਨੇ, ਕਈਆਂ ਨੂੰ ਜਦੋਂ ਗੁਰਦੁਆਰਿਆਂ ਚੋਂ ਦੁਰਕਾਰਿਆ ਜਾਂਦਾ ਹੈ ਫਿਰ ਉਹ ਹੋਰ ਬਾਬਾ ਲੱਭ ਲੈਂਦੇ ਨੇ, ਹੋਰ ਪਾਸੇ ਤੁਰ ਪੈਂਦੇ। ਜੇ ਕਿਤੇ ਅਸੀਂ ਗੁਰੂ ਗੋਬਿੰਦ, ਗੁਰੂ ਨਾਨਕ ਸਾਹਿਬ ਵਾਂਗੂ, ਗੁਰੂ ਗੋਬਿੰਦ ਸਿੰਘ ਵਾਂਗੂ ਸਾਰਿਆਂ ਨੂੰ ਕੁਲਾਵੇ ਵਿੱਚ ਲੈਂਦੇ ਤੇ ਸਰਸੇ ਵਾਲੇ ਵਰਗੇ ਗੁਰੂ ਬਣਨੇ ਹੀ ਨਹੀਂ ਸਨ। ਆਖੋ ਸਤਨਾਮ, ਇਹੋ ਜਿਹਿਆਂ ਨੇ ਪੈਦਾ ਹੀ ਨਹੀਂ ਸੀ ਹੋਣਾ। ਜੇ ਕਿਤੇ ਅਸੀਂ ਸਤਿਗੁਰੂ ਦੇ ਧਰਮ ਨੂੰ, ਉਹ ਉਸ ਪਿਆਰ ਨੂੰ ਵੰਡ ਸਕਦੇ, ਅਸੀਂ ਵੰਡਿਆ ਨਹੀਂ, ਅਸੀਂ ਉਹਨਾਂ ਜਾਤਾਂ ਵਿੱਚ, ਉਹਨਾਂ ਧਰਮਾਂ ਵਿੱਚ ਉੱਥੇ ਫਿਰ ਫਸੇ ਹੋਏ। ਇਹਨਾਂ ਗੱਲਾਂ ਚੋਂ ਉੱਪਰ ਉੱਠਣਾ ਚਾਹੀਦਾ ਗੁਰਮੁਖ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਵੇਖੋ ਦੁਨੀਆਂ ਚ ਹੈ ਕੋਈ, ਇੱਕ ਸ਼ਖਸੀਅਤ ਲੱਭ ਕੇ ਵਿਖਾਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗੀ, ਕਿਵੇਂ ਨਰਸਿੰਘੇ ਵੱਜਦੇ, ਕਿੰਨੀ ਸ਼ਾਨ ਹੈ। ਲਾਈਵ ਟੈਲੀਕਾਸਟ ਹੁੰਦਾ ਘਰਾਂ ਵਿੱਚ ਬਹਿ ਕੇ ਵੇਖਿਆ ਕਰੋ, ਪਤਾ ਨਹੀਂ ਉਸ ਵੇਲੇ ਤੇ ਟੈਲੀਵਿਜ਼ਨ ਬੰਦ ਹੁੰਦਾ ਹੈ, ਸਾਰੀ ਸਾਰੀ ਰਾਤ ਚੱਲਦਾ, ਉਦੋਂ ਬੰਦ ਹੋ ਜਾਂਦਾ, ਜਾਂ ਸਵੇਰੇ ਚਲਾ ਦੇਣਗੇ ਬਾਣੀ ਚਲਾ ਦਿਓ, ਕੋਲ ਪਿਆ ਘਰਾੜੇ ਮਰੀ ਜਾਂਦਾ ਟੀਵੀ ਦੇ ਅੱਗੇ, ਬਾਣੀ ਚਲਾ ਦਿਓ ਉਧਰ ਪਾਠ ਹੋਈ ਜਾਏਗਾ, ਇਹ ਕਾਹਦਾ ਭਜਨ ਕਰਦੇ ਹੋ ਪਿਆ ਦੇ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਭਾ, ਤੇਰੇ ਦਰ ਤੇ ਚੜੂ ਦੇਵਨ, ਤੇਰੇ ਦਰ ਤੇ ਚੜੂ ਦੇਵਨ, ਮਾਲਕ ਮੁਲਕ ਜੰਗੀਰਾ ਤੇਰੇ ਦਰ ਤੇ ਚੜੂ ਦੇਵਨ, ਮਾਲਕ ਮੁਲਕ ਜੰਗੀਰਾ ਤੇਰੇ ਦਰ ਤੇ ਚੜੂ ਦੇਵਨ, ਮਾਲਕ ਮੁਲਕ ਜੰਗੀਰਾ ਦਰਸ਼ ਤੇਰੇ ਨੂੰ ਲੋਚਣ ਸਾਹਿਬਾ,
ਸਰਸ ਤੇਰੇ ਨੂੰ ਲੋਚਣ ਸਾਹਿਬਾ ਪੁੱਤਰ ਸ਼ਾਹ ਅਮੀਰਾ ਦੇ ਸਰਸ ਤੇਰੇ ਨੂੰ ਲੋਚਣ ਸਾਹਿਬਾ ਪੁੱਤਰ ਸ਼ਾਹ ਅਮੀਰਾ ਦੇ ਤੇਰੇ ਨੂੰ ਲੋਚਣ ਸਾਹਿਬਾ ਸ਼ਾਹ ਅਮੀਰਾ ਦੇ ਸਰਸ ਤੇਰੇ ਨੂੰ ਲੋਚਣ ਸਾਹਿਬਾ ਬੈਠੇ ਵਾਂਗ ਫਕੀਰਾਂ ਦੇ ਬੈਠੇ ਵਾਂਗ ਫਕੀਰਾਂ ਦੇ ਹਜਮਤ ਵਾਲੇ ਤੇਰੇ ਦਰ ਬੈਠੇ ਵਾਂਗ ਫਕੀਰਾਂ ਦੇ ਹਜਮਤ ਵਾਲੇ ਤੇਰੇ ਦਰ ਬੈਠੇ ਵਾਂਗ ਫਕੀਰਾਂ ਦੇ ਹਜਮਤ ਵਾਲੇ ਤੇਰੇ ਦਰ ਮਾਲਕ ਮੁਲਕ ਜਗੀਰਾਂ ਦੇ ਤੇਰੇ ਘਰ ਦੇ ਜਾਗੂ ਦੇਵਨ ਮਾਲਕ ਮੁਲਕ ਜਗੀਰਾਂ ਦੇ ਤੇਰੇ ਘਰ ਦੇ ਜਾਗੂ ਦੇਵਨ ਮਾਲਕ ਮੁਲਕ ਜਗੀਰਾਂ ਦੇ
ਝਾੜੂ ਦੇਵਣ ਮਾਲਕ ਮੁਲਕ ਜੰਗੀਰਾਂ ਦਾ ਰਾਜੇ ਮਹਾਰਾਜੇ ਇਸ ਸਤਿਗੁਰੂ ਦੇ ਦਰ ਤੇ ਝੁਕਦੇ ਨੇ ਬੜੇ ਬੜੇ ਸੇਠ ਲੋਕ ਨਮਸਕਾਰਾਂ ਕਰਦੇ ਨੇ ਆ ਕੇ ਬੜੇ ਬੜੇ ਧਨਾੜ ਪਰ ਗੁਰਮੁਖੋ ਗਰੀਬ ਨਵਾਜ ਐਡੇ ਨੇ ਛੱਪਰੀਆਂ ਵਿੱਚ ਵੀ ਚਰਨ ਪਾਉਣ ਆ ਜਾਂਦੇ ਨੇ ਮੈਂ ਬੜੀ ਵਾਰੀ ਅਰਜ਼ ਕੀਤੀ ਹੈ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਲਿਆਉਂਦੇ ਹੋ ਇੱਕ ਵਾਰੀ ਇਹ ਜ਼ਰੂਰ ਸਮਝੋ ਵੀ ਇਹ ਸ਼ਖਸੀਅਤ ਕੈਸੀ ਇਹ ਨਹੀਂ ਸਨ ਅਸੀਂ ਸਮਝਦੇ ਅਸੀਂ ਇਹ ਵੇਖਦੇ ਹਾਂ ਵੀ MLA ਦਾ ਸਤਿਕਾਰ ਕਰੋ ਕਿਉਂਕਿ ਇਹ ਫਲਾਣਾ ਬੰਦਾ ਹੈ ਤੇ ਇੰਨੇ ਲੋਕ ਇਹਨੂੰ ਜਾਣਦੇ ਨੇ ਇੰਨੀਆਂ ਵੋਟਾਂ ਪਈਆਂ ਸੀ ਤਾਂ ਜਿੱਤਿਆ ਸੀ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਕੈਸੀ ਸ਼ਖਸੀਅਤ ਹੈ ਇੱਕ ਪੜ੍ਹੇ ਲਿਖੇ ਬੰਦੇ ਦਾ ਇੱਕ ਆਫਿਸਰ ਦਾ ਸਤਿਕਾਰ ਕਰਦੇ ਹੋ ਉਹਦੀ ਸ਼ਖਸੀਅਤ ਵੇਖ ਕੇ ਕਿਸੇ ਸਾਧੂ ਸੰਤ ਦਾ ਸਤਿਕਾਰ ਕਰਦੇ ਉਹਦੀ ਸ਼ਖਸੀਅਤ ਵੇਖ ਕੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਅਸੀਂ ਇਹ ਕਿਉਂ ਨਹੀਂ ਵੇਖਦੇ ਵੀ ਹੈ ਕਿਹੋ ਜਿਹੇ ਇਹਨਾਂ ਦਾ ਰੁਤਬਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਘਰ ਆਉਂਦੇ ਨੇ ਫਲਾਣਿਆ ਤੂੰ ਚੁੱਕ ਲੈ ਮੈਂ ਕੇਸੀ ਇਸ਼ਨਾਨ ਨਹੀਂ ਕੀਤਾ ਉਹ ਤੂੰ ਲਿਆ ਗੁਰੂ ਸਾਹਿਬ ਨੂੰ ਕੜਤਾਲ ਨਿੱਕੇ ਜਿਹੇ ਨਿਆਣੇ ਨੂੰ ਫੜਾ ਦਿਓ ਬਸ ਕੋਈ ਸਤਿਕਾਰ ਨਹੀਂ ਅੱਜ ਕੱਲ ਤੇ ਸ਼ਹਿਰਾਂ ਵਿੱਚ ਕਈ ਥਾਵਾਂ ਪਿੰਡਾਂ ਚ ਵੀ ਵੇਖਿਆ ਗ੍ਰੰਥੀਆਂ ਨੂੰ ਕਹਿਣਗੇ 1500 ਦੇਣਾ 500 ਹੋਰ ਲੈ ਜਾਇਓ ਲੈ ਵੀ ਆਪੇ ਆਇਓ ਛੱਡ ਵੀ ਆਪੇ ਆਇਓ ਸਾਨੂੰ ਨਾ ਜਾਣਾ ਪਵੇ ਫਿਰ ਅਸੀਂ ਕਹਿੰਦੇ ਹਾਂ ਚੜ੍ਹਦੀ ਕਲਾ ਨਹੀਂ ਸਾਡੀ ਹੁੰਦੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਖਸੀਅਤ ਤੇ ਵੇਖੋ ਕਿੱਡੀ ਵੱਡਾ ਰੁਤਬਾ ਕਿੱਡਾ ਵੱਡਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਸਤਿਕਾਰ ਉਸ ਹਿਸਾਬ ਨਾਲ ਕਰੀਏ ਸਤਿਕਾਰ ਬੜਾ ਛੋਟਾ ਕਰਨੇ ਆ ਹੈ ਬੜੇ ਵੱਡੇ ਨੇ ਫਿਰ ਵੀ ਕਿਰਪਾ ਕਰ ਦਿੰਦੇ ਨੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹੋਰ ਜਿਹਨੂੰ ਚਾਰ ਬੰਦੇ ਜਾਣਦੇ ਨੇ ਤੁਸੀਂ ਉਹਦਾ ਪੂਰਾ ਉਸ ਹਿਸਾਬ ਨਾਲ ਸਤਿਕਾਰ ਨਾ ਕਰੋ, ਅਗਲਾ ਰੁੱਸ ਜਾਂਦਾ ਹੈ, ਪਰ ਕਿਰਪਾ ਫਿਰ ਵੀ ਕਰ ਦਿੰਦੇ ਨੇ। ਕੋਈ ਗੱਲ ਨੀ, ਬੱਚੇ ਨੇ, ਨਿਆਣੇ ਨੇ, ਸਾਡੀਆਂ ਗਲਤੀਆਂ ਮਾਫ਼ ਹੁੰਦੀਆਂ। ਪਰ ਗੁਰਮੁਖੋ ਸਤਿਗੁਰੂ ਸਾਹਿਬ ਜੀ ਦਾ ਜਿੰਨਾ ਸਤਿਕਾਰ ਕਰਾਂਗੇ ਫਿਰ ਓਨਾ ਹੀ ਸਾਡਾ ਹੋਏਗਾ। ਇਹ ਉਹ ਨੇ ਰਾਜੇ ਮਹਾਰਾਜੇ ਗੁਰੂ ਗੋਬਿੰਦ ਸਿੰਘ ਨੂੰ ਝੁਕਾ ਨਾ ਸਕੇ, ਘਰ ਬਾਰ ਛੱਡ ਦਿੱਤਾ ਨਹੀਂ ਚੁੱਕੇ, ਆਨੰਦਪੁਰ ਸਾਹਿਬ ਛੱਡ ਦਿੱਤਾ ਚੁੱਕੇ ਨਹੀਂ, ਸਵਾ ਸਵਾ ਲੱਖ ਨਾਲ ਮੁਕਾਬਲਾ ਕਰਨਾ ਸਿਰ ਨਹੀਂ ਝੁਕਾਇਆ, ਪੁੱਤਰ ਸ਼ਹੀਦ ਹੋ ਗਏ ਕੋਈ ਗੱਲ ਨਹੀਂ, ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣ ਦਿੱਤੇ ਗਏ, ਗੁਰੂ ਗੋਬਿੰਦ ਸਿੰਘ ਨਹੀਂ ਚੁੱਕੇ। ਪਰ ਇਹ ਉਹ ਨੇ, ਇੱਕ ਦਿਨ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਇਆ ਆਪਣਾ। ਇਸ ਕਰਕੇ ਸੰਗਤੇ ਮੱਥਾ ਟੇਕਣ ਤੋਂ ਪਹਿਲਾਂ ਇਹ ਜ਼ਰੂਰ ਸੋਚਿਆ ਕਰੋ, ਇਹ ਕੌਣ ਨੇ ਜਿਨ੍ਹਾਂ ਨੂੰ ਮੱਥਾ ਟੇਕਣ ਲੱਗੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਗਵਾਈ ਕਰਦੇ ਨੇ ਆਤਮਕ ਪੰਧੀਆਂ ਦੀ, ਇਹੋ ਜਿਹੀ ਹੋਰ ਨਹੀਂ ਕੋਈ ਕਰ ਸਕਦਾ। ਜਿਹੜੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰਦੇ ਨੇ ਆਤਮਕ ਪੰਧੀਆਂ ਦੀ, ਖੋਜੀ ਨੇ ਜਿਹੜੇ ਅੰਦਰ ਦੇ, ਉਹੋ ਜਿਹਾ ਰਾਹ ਨਹੀਂ ਦੱਸ ਸਕਦਾ ਗੁਰੂ ਗ੍ਰੰਥ ਸਾਹਿਬ 'ਚ ਉਹ ਇਹੋ ਜਿਹੀਆਂ ਜੁਗਤਾਂ ਨੇ। ਜੇ ਤੂੰ ਸ਼ਾਂਤੀ ਚਾਹੁੰਦਾ ਹੈ ਤੇ ਸ਼ੁਰੂਆਤ ਕਰ, ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ, ਪਹਿਲਾਂ ਗੁਰੂ ਵਾਲਾ ਬਣ। ਪਹਿਲਾਂ ਗੁਰੂ ਵਾਲੇ ਬਣਾਂਗੇ ਤਾਂ ਹੀ ਕਿਸੇ ਨੂੰ ਦੱਸਾਂਗੇ ਨਾ ਗੁਰੂ ਸਾਡਾ ਕੀ ਹੈ। ਅਸੀਂ ਗੁਰੂ ਦੀ ਗੱਲ ਕਰਾਂਗੇ, ਅਗਲਾ ਕਹੇਗਾ ਤੂੰ ਤੇ ਆਪ ਹੀ ਨਹੀਂ ਮੰਨੀ, ਤੂੰ ਸਾਨੂੰ ਕੀ ਦੱਸੇਗਾ। ਇਸ ਕਰਕੇ ਕਲਗੀਧਰ ਕਹਿ ਕੇ ਗਏ ਨੇ ਆਗਿਆ ਪਈ ਅਕਾਲ ਕੀ, ਕਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਪਰ ਗੁਰੂ ਦੀ ਵੀ ਮੰਨੋ, ਕੱਲਾ ਗੁਰੂ ਨਹੀਂ ਮੰਨਣਾ, ਗੁਰੂ ਦੀ ਮੰਨਣੀ ਹੈ। ਸਤਿਗੁਰੂ ਸਾਨੂੰ ਕਹਿੰਦੇ ਕੀ ਨੇ, ਉਹਦੇ ਤੇ ਫੁੱਲ ਚੜਾਈਏ, ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਬਣਾਈਏ, ਸਭ ਤੋਂ ਪਹਿਲਾਂ ਦਾਖਲਾ ਲਈਏ ਗੁਰਮੁਖੋ ਗੁਰੂ ਘਰ ਚ। ਆਓ, ਸਾਡੇ ਸਤਿਗੁਰੂ ਸਾਡੇ ਦਰਮਿਆਨ ਹਨ, ਕਿਰਪਾ ਕਰ ਰਹੇ ਨੇ, ਸਤਿਗੁਰੂ ਜੀ ਦੇ ਚਰਨਾਂ ਚ ਸਜੇ ਆ। ਇਹ ਅਰਜ ਹੈ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਾ ਜਾਇਓ ਸੰਗਤੇ, ਸਤਿਗੁਰੂ ਸਾਹਿਬ ਬੈਠੇ ਨੇ ਉਹਨਾਂ ਚਿਰ ਨਹੀਂ ਉੱਠਣਾ, ਮਹਾਰਾਜ ਜਾਣਗੇ ਫਿਰ ਆਪਾਂ ਚੱਲਾਂਗੇ, ਬਿਲਕੁਲ ਕਾਲ ਨਾ ਕਰਿਓ। ਗੁਰਦੁਆਰਾ ਸਾਹਿਬ ਚੜ੍ਹਦੀ ਕਲਾ, ਮੇਰਾ ਖਿਆਲ ਆਹੀ ਗੁਰਦੁਆਰਾ ਹੋਣਾ ਸਾਹਮਣੇ ਵਾਲਾ, ਇੱਥੇ ਹੰਬੜਾ ਨਗਰ ਵਿੱਚ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਜਿਹੜੇ ਜਿਹੜੇ ਚਾਹਵਾਨ ਨੇ, ਜਿਹੜੇ ਨਗੁਰੇ ਨੇ, ਨਗੁਰੇ ਪੁਣੇ ਦੀ ਜੂਠ ਨੂੰ ਲਾਓ, ਅੰਮ੍ਰਿਤ ਛਕੋ। ਕੱਲ ਨੂੰ ਇਸੇ ਗੁਰਦੁਆਰਾ ਸਾਹਿਬ ਵਿੱਚ ਸ਼ਾਮ ਨੂੰ 5 ਵਜੇ ਸੁਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਬਸਤਰ ਪਹਿਨ ਕੇ ਆਪ ਜੀ ਨੇ ਪਹੁੰਚ ਜਾਣਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ, ਸਿੰਘ ਸਜਣਾ। ਜਿੰਨਾ ਚਿਰ ਮਹਾਰਾਜ ਇੱਥੇ ਨੇ ਜਾਇਓ ਨਾ ਭਾਈ, ਸਤਿਗੁਰੂ ਦਾ ਸਤਿਕਾਰ ਮੁੱਖ ਰੱਖਣਾ ਹੈ। ਮੈਂ ਆਪ ਜੀ ਤੋਂ ਖਿਮਾ ਚਾਹੁੰਦਾ, 8:15 ਸ਼ੁਰੂਆਤ ਕੀਤੀ ਸੀ, ਮੇਰੀ ਇੱਛਾ ਸੀ ਕਿ 10 ਵਜੇ ਸਮਾਪਤੀ ਹੋ ਜਾਏ, 2.25 ਘੰਟੇ, ਪਰ 10:15 ਵੱਜ ਚੁੱਕੇ ਨੇ, ਥੋੜਾ ਟਾਈਮ ਉੱਪਰ ਲੰਘ ਗਿਆ, ਤੇ ਇਹ ਬੇਨਤੀਆਂ ਕਰਦਿਆਂ ਜੇ ਭੁੱਲ ਖਿਮਾ ਹੋਈ ਹੋਵੇ ਵਾਹਿਗੁਰੂ ਆਪ ਜੀ ਨੇ ਬਖਸ਼ ਦੇਣਾ। ਤੇ ਸੰਗਤ ਜੀ, ਜੋ ਮੈਂ ਸਤਿਗੁਰੂ ਦੇ ਅਦਬ ਸਤਿਕਾਰ ਵਿੱਚ ਬੇਨਤੀਆਂ ਕੀਤੀਆਂ ਨੇ ਜ਼ਰੂਰ ਪ੍ਰਵਾਨ ਕਰੋ। ਅਜੋਕਾ ਸਮਾਂ ਬੜਾ ਖਤਰਨਾਕ ਹੈ ਜੀ, ਅੱਜ ਇਹ ਹਾਲ ਹੈ, ਅੱਜ ਤੋਂ 20 ਸਾਲ ਬਾਅਦ ਕੀ ਬਣੇਗਾ, ਜੇ ਨਾ ਸੰਭਲੇ ਤੇ ਵਿਗੜ ਜਾਏਗਾ ਕੰਮ ਸਾਰਾ ਹੀ। ਇਸ ਕਰਕੇ ਆਓ ਗੁਰਸਿੱਖੋ ਗੁਰਮੁਖੋ, ਆਪਣੇ ਆਪ ਵਿਰਸੇ ਨੂੰ ਸੰਭਾਲੋ, ਆਪਣੇ ਬੱਚਿਆਂ ਨੂੰ ਗੁਰਮਤ ਦੀਆਂ ਗੁੜਤੀਆਂ ਦਿਓ, ਬਾਣੀ ਬਾਣੇ ਨਾਲ ਜੋੜੋ। ਸਰਵ ਸਾਧ ਸੰਗਤ ਦਾ ਧੰਨਵਾਦ, ਔਰ ਜਿੱਥੇ ਪ੍ਰਬੰਧਕਾਂ ਗੁਰਮੁਖਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਯੋਗ ਉਦਮ ਕੀਤਾ ਹੈ, ਸੰਗਤ ਦੇ ਬਿਠਾਉਣ ਦਾ ਸਾਰਾ ਪ੍ਰਬੰਧ ਕੀਤਾ ਹੈ। ਕੱਲ ਦੇ ਦੀਵਾਨ ਵਿੱਚ ਵੱਧ ਚੜ ਕੇ ਆਪ ਜੀ ਨੇ ਪਹੁੰਚਣਾ, 8:15 ਤੋਂ ਪਹਿਲਾਂ 8 ਵਜੇ ਹੀ ਕਿਰਪਾ ਕਰਿਓ, ਤਾਂ ਜੋ ਜਲਦੀ ਸੰਗਤ ਆਵੇ ਤੇ ਜਲਦੀ ਇਕਾਗਰਤਾ ਬਣ ਜਾਏ। ਗੱਜ ਕੇ ਸਾਰੀ ਸੰਗਤ ਹੁਣ ਸਲੋਕ ਵਿੱਚ ਹੀ ਬੋਲੋ ਕਿਉਂਕਿ ਟਾਈਮ ਉੱਚਾ ਹੋ ਗਿਆ। ਜਿਹੜੀ ਸੰਗਤ ਰਹਿ ਗਈ ਹੈ ਮੱਥਾ ਟੇਕ ਲਓ ਸੰਗਤ ਜੀ, ਉੱਠ ਕੇ ਵਾਰੀ ਵਾਰੀ ਸਿਰ, ਜਿਨ੍ਹਾਂ ਨੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਿਆ, ਜਿਨ੍ਹਾਂ ਨੂੰ ਮਜਬੂਰੀ ਬਸ ਪਿੱਛੇ ਬਹਿਣਾ ਪੈ ਗਿਆ, ਆਓ ਜ਼ਰੂਰ ਪ੍ਰਬੰਧਕਾਂ ਕੋਲ ਨਾਮ ਦਰਜ ਕਰਾਓ, ਗੁਰੂ ਵਾਲੇ ਬਣ ਕੇ ਸਿੰਘ ਸੱਜ ਕੇ ਆਪਣਾ ਜੀਵਨ ਸਫਲ ਬਣਾਈਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਰਹਿਤ ਮਰਿਆਦਾ ਵਿੱਚ ਪ੍ਰਪੱਕ ਰਹੀਏ। ਕਲਗੀਧਰ ਕਹਿ ਕੇ ਗਏ ਨੇ, ਮੈਨੂੰ ਸਿੱਖ ਨਾ ਪਿਆ।